ਆਪ ਸੰਗਤਾਂ ਨੇ ਗੁਰਬਾਣੀ ਦਾ ਮਹਾਨ ਕੀਰਤਨ ਸਰਵਣ ਕੀਤਾ ਹੈ। ਅੱਜ ਦਸਮ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਪੁਰਾਤਨ ਪਰੰਪਰਾ ਅਨੁਸਾਰ ਗੁਰਸਿੱਖ ਸੰਤਾਂ ਸਤਿਗੁਰਾਂ ਦੇ ਵਪਾਰ ਦਿਹਾੜੇ ਗੁਰਤਾ ਗੱਦੀ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਮਨਾਉਂਦੀਆਂ ਆ ਰਹੀਆਂ ਹਨ। ਪੁਰਾਤਨ ਪਰੰਪਰਾ ਅਨੁਸਾਰ ਅੱਜ ਦਸਮ ਪਿਤਾ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਪਰਸੋਂ ਨੂੰ ਮੰਗਲ ਸੁਦੀ ਪੰਚਮੀ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਭਾਵੇਂ ਸੰਗਤਾਂ ਨੇ ਕੁਝ ਸੰਗਤਾਂ ਨੇ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਪਹਿਲਾਂ ਵੀ ਇਹ ਦਿਹਾੜੇ ਮਨਾਏ ਹੈ। ਸਤਿਗੁਰਾਂ ਦੀ ਯਾਦ ਵਿੱਚ ਜੁੜਨਾ, ਸਤਿਗੁਰਾਂ ਦੀ ਪ੍ਰਸੰਨਤਾ ਲਈ ਗੁਰਮੁਖ ਸਮਾਗਮ ਕਰਨੇ, ਦੀਵਾਨ ਲਾਉਣੇ, ਸਤਸੰਗਤ ਕਰਨੀ ਮਨੁੱਖਾ ਜੀਵਨ ਦੀ ਸਫਲਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫੁਰਮਾਨ ਹੈ, ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਸਾਹਿਬ ਕਹਿੰਦੇ ਮੈਂ ਨਾ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ, ਜਿਹੜੇ ਗੁਰਸਿੱਖ ਭਾਵਨਾ ਨਾਲ, ਸ਼ਰਧਾ ਨਾਲ, ਪ੍ਰੇਮ ਨਾਲ ਆਪਣੇ ਸਤਿਗੁਰੂ ਦੇ ਗੁਰਪੁਰਬਾਂ ਦੇ ਸਮਾਗਮ ਕਰਦੇ ਹੈ। ਸਾਧ ਸੰਗਤ ਜੀ, ਜਿਸ ਵਕਤ ਨੌਵੇਂ ਪਾਤਸ਼ਾਹ ਜੀ ਨੇ ਦਿੱਲੀ ਵਿਖੇ ਜਾ ਕਰਕੇ ਹਿੰਦੂ ਧਰਮ ਦੀ ਤਿਲਕ ਜੰਜੂ ਰਾਖਾ ਪ੍ਰਤਾਕਾ ਕਿਨੋ ਵੱਡੋ ਕਲੂ ਮਹਿਸਾਕਾ ਸਾਧ ਹੇ ਤਿਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਤਿਲਕ ਜੰਜੂ ਹਿੰਦੂ ਧਰਮ ਦੇ ਜੋ ਧਾਰਮਿਕ ਚਿੰਨ ਹਨ ਉਹਨਾਂ ਦੇ ਧਰਮ ਦੀ ਰੱਖਿਆ ਲਈ ਮਹਾਨ ਸ਼ਹਾਦਤ ਦੇਣਾ ਕੀਤੀ ਹੈ। ਉਹਨਾਂ ਦਿਨਾਂ ਦੌਰਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਮੈਂ ਸੰਖੇਪ ਵਿੱਚ ਹੀ ਬੇਨਤੀ ਕਰਨੀ ਹੈ। ਜਦੋਂ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ, ਚੱਲਦੇ ਚੱਲਦੇ ਆਗਰੇ ਪਹੁੰਚੇ ਹੈ, ਇੱਥੇ ਗ੍ਰਿਫਤਾਰੀ ਹੋਈ ਹੈ। ਆਗਰੇ ਤੋਂ ਸਤਿਗੁਰਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਕੇ ਕੈਦ ਕਰਕੇ ਜਾਲਾ 500 ਕਰੀਬਨ ਸਿਪਾਹੀਆਂ ਦਾ ਜਿਹੜਾ ਦਸਤਾ ਸੀ ਉਹ ਦਿੱਲੀ ਵਿਖੇ ਲੈ ਕੇ ਆਏ ਔਰ ਸਤਿਗੁਰੂ ਮਹਾਰਾਜ ਜੀ ਨੂੰ ਪਹਿਲੇ ਦਿਨ ਪ੍ਰੇਤ ਦੀ ਹਵੇਲੀ ਵਿੱਚ ਨਿਵਾਸ ਰਖਾਇਆ ਡਰਾਉਣ ਵਾਸਤੇ। ਸਤਿਗੁਰੂ ਮਹਾਰਾਜ ਜੀ ਭੈ ਭੀਤ ਹੋ ਜਾਣ, ਪਰ ਉਹ ਪ੍ਰੇਤ ਦੀ ਹਵੇਲੀ ਗੁਰਦੁਆਰਾ ਸੀਸਗੜ੍ਹ ਸਾਹਿਬ ਜੀ ਦੇ ਨੇੜੇ ਹੀ ਹੈ। ਪੁਰਾਤਨ ਗੁਰਸਿੱਖ ਦੱਸਦੇ ਆ ਜਿੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਸ਼ਹੀਦ ਕੀਤਾ ਗਿਆ ਉਹ ਜਗ੍ਹਾ ਸੀ, ਉੱਥੇ ਸਤਿਗੁਰਾਂ ਨੂੰ ਰੱਖਿਆ ਗਿਆ ਸੀ। ਔਰ ਹੁਣ ਉੱਥੇ ਭਾਈ ਮਤੀ ਦਾਸ ਜੀ ਦੀ ਯਾਦ ਵਿੱਚ ਥਰਾਂ ਬਣਾ ਦਿੱਤੀ ਗਈ ਹੈ। ਉੱਥੇ ਔਰੰਗਜ਼ੇਬ ਵੱਲੋਂ ਸਤਿਗੁਰੂ ਮਹਾਰਾਜ ਜੀ ਨੂੰ ਆਪ ਹੀ ਪਾਸ ਜਾ ਕੇ ਕਚਹਿਰੀ ਵਿੱਚ ਵੀ ਬੁਲਾ ਬੁਲਾ ਕੇ ਬੜੇ ਲੋਭ ਲਾਲਚ ਦਿੱਤੇ ਗਏ, ਬੜਾ ਡਰ ਭੈ ਦਿਖਾਇਆ ਗਿਆ। ਸਤਿਗੁਰੂ ਮਹਾਰਾਜ ਜੀ ਭੈ ਕਾਹੂ ਕੋ ਦੇਤਨਾ ਨਾ ਭੈ ਮਾਨ ਤਾਨ, ਐਸੀ ਅਵਸਥਾ ਵਿੱਚ ਵਿਚਰਨ ਵਾਲੇ ਸਤਿਗੁਰੂ ਮਹਾਰਾਜ ਜੀ ਧਰਮ ਦੀ ਰੱਖਿਆ ਲਈ ਇੰਨਾ ਜਬਰ, ਇੰਨਾ ਤਸੀਹਾ, ਇੰਨਾ ਸੰਕਟ, ਇੰਨਾ ਦੁੱਖ ਆਪਣੇ ਸੀਸ ਸਰੀਰ ਉੱਤੇ ਆਪਣੇ ਸੀਸ ਉੱਤੇ ਸਹਾਰਿਆ। ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਬਰਾਜੇ ਹੋਏ ਸਨ, ਉਹਨਾਂ ਨੂੰ ਰਾਤਰੀ ਦੇ ਸਮੇਂ ਸੁਪਨਾ ਆਇਆ। ਗੁਰ ਇਤਿਹਾਸ ਵਿੱਚ ਆਉਂਦਾ ਕੀ ਵੇਖਦੇ ਆ ਸੁਪਨੇ ਵਿੱਚ ਦ੍ਰਿਸ਼, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਚੌਂਕ ਹੈ, ਉਸ ਚੌਂਕ ਦੇ ਕੋਲ ਇੱਕ ਖੂਹੀ ਹੈ, ਬੜਾ ਵੱਡਾ ਬੋਹੜ ਦਾ ਬਿਰਛ ਹੈ, ਉਸ ਬਿਰਛ ਦੇ ਮੁੱਢ ਵਿੱਚ ਇੱਕ ਮਿੱਟੀ ਦਾ ਥੜਾ ਬਣਿਆ ਹੋਇਆ, ਉੱਥੇ ਸਤਿਗੁਰਾਂ ਦਾ ਸੀਸ ਧਨ ਨਾਲੋਂ ਜੁੜਾ ਹੋਇਆ ਪਿਆ। ਉਸੇ ਪਲ ਹੀ ਦੂਸਰਾ ਸੁਪਨਾ ਆ ਜਾਂਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨੌਵੇਂ ਪਾਤਸ਼ਾਹ 5 ਪੈਸੇ ਅਤੇ ਨਾਰੀਅਲ ਦੇ ਕੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਰਹੇ ਹੈ। ਮਾਤਾ ਜੀ ਇਕਦਮ ਅੰਮ੍ਰਿਤ ਵੇ ਉੱਠ ਕੇ ਬੈਠ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਣ ਸੀ ਕਿ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਹਜ਼ੂਰ ਨਿਤਨੇਮ ਕਰਨ ਤੋਂ ਉਪਰੰਤ ਦੋਨੋਂ ਮਾਤਾਵਾਂ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਵੱਡੀ ਮਾਤਾ ਮਾਤਾ ਨਾਨਕੀ ਜੀ ਨੂੰ ਨਮਸਕਾਰ ਕਰਨੀ, ਉਹਨਾਂ ਦੇ ਨਿਵਾਸ ਅਸਥਾਨ ਤੇ ਜਾ ਕੇ ਜੋ ਵੱਡੀ ਮਾਤਾ ਦਾਦੀ ਮਾਤਾ ਦੀ ਥਾਂ ਤੇ ਲੱਗਦੇ ਸਨ, ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਸਨ, ਮਾਤਾ ਨਾਨਕੀ ਜੀ ਨੂੰ ਵੀ ਜਾ ਕੇ ਅਦਬ ਨਾਲ ਨਮਸਕਾਰ ਕਰਨੀ, ਮੱਥਾ ਟੇਕਣਾ। ਫਿਰ ਆਪਣੇ ਮਾਤਾ ਮਾਤਾ ਗੁਜਰ ਕੌਰ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਉਹਨਾਂ ਦੇ ਨਿਵਾਸ ਅਸਥਾਨ ਤੇ ਉਹਨਾਂ ਨੂੰ ਵੀ ਨਮਸਕਾਰ ਕਰਨੀ। ਫਿਰ ਹਜ਼ੂਰ ਦੀਵਾਨ ਵਿੱਚ ਜਾ ਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ। ਇੰਨੀ ਮਰਯਾਦਾ ਕਲਗੀਧਰ ਪਾਤਸ਼ਾਹ ਜੀ ਰੱਖਿਆ ਕਰਦੇ ਸਨ। ਤਾਂ ਇਸ ਦਿਨ ਜਿਸ ਦਿਨ ਸੁਪਨੇ ਦਾ ਘਟਨਾ ਵਾਪਰਦੀ ਹੈ, ਵੱਡੀ ਮਾਤਾ ਨੂੰ ਨਮਸਕਾਰ ਕਰਕੇ ਛੋਟੀ ਮਾਤਾ ਦੇ ਪਾਸ ਆਏ, ਮਾਤਾ ਜੀ ਜਾਗਦੇ ਹੈ, ਅਜੇ ਇਸ਼ਨਾਨ ਨਹੀਂ ਕੀਤਾ, ਅੱਗੇ ਮਾਤਾਵਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰ ਹਟਦੀਆਂ ਸਨ। ਜਦੋਂ ਸਤਿਗੁਰੂ ਜੀ ਪਹੁੰਚਦੇ ਸਨ, ਮਾਤਾ ਜੀ ਨੇ ਅੱਜ ਇਸ਼ਨਾਨ ਨਹੀਂ ਕੀਤਾ ਅਜੇ, ਤੇ ਨਿਤਨੇਮ ਦਾ ਵੀ ਅਜੇ ਪਹਿਰਾ ਨਹੀਂ ਪੂਰਾ ਹੋਇਆ ਸੀ। ਮਾਤਾ ਜੀ ਬੜੇ ਵੈਰਾਗ ਦੇ ਵਿੱਚ ਸਨ। ਕਲਗੀਧਰ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਪੁੱਛਿਆ, ਮਾਤਾ ਜੀ ਆਪ ਜੀ ਬੜੇ ਉਦਾਸ ਦਿਖਾਈ ਦਿੰਦੇ ਹੋ, ਬੜੇ ਵੈਰਾਗ ਵਿੱਚ ਹੋ, ਅਜੇ ਆਪ ਜੀ ਨੇ ਨਿਤਨੇਮ ਇਸ਼ਨਾਨ ਆਦਿਕ ਦੀ ਕਿਰਿਆ ਨਹੀਂ ਕੀਤੀ, ਕੀ ਕਾਰਨ ਹੈ? ਤਾਂ ਮਾਤਾ ਜੀ ਨੇ ਰਾਤ ਨੂੰ ਜੋ ਸੁਪਨੇ ਵਿੱਚ ਘਟਨਾਕ੍ਰਮ ਵਾਪਰਿਆ, ਜੋ ਦਿਖਾਈ ਦਿੱਤਾ, ਕਹਿਣ ਲੱਗੇ, ਲਾਲ ਜੀ ਆਹ ਦ੍ਰਿਸ਼ ਅਸੀਂ ਦੇਖਿਆ, ਸਾਡੇ ਮਨ ਨੂੰ ਬੜੀ ਚਿੰਤਾ ਲੱਗੀ ਹੋਈ ਹੈ। ਆਪਣੇ ਪਿਤਾ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਖਬਰ ਲਓ, ਕੋਈ ਐਸਾ ਭਾਣਾ ਨਾ ਵਾਪਰ ਜਾਏ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਸਤਿਗੁਰੂ ਆਪਣੀ ਰਜਾ ਦੇ ਮਾਲਕ ਹੈ, ਉਹ ਆਪ ਸ਼ਹੀਦੀ ਦੇਣ ਵਾਸਤੇ ਗਏ ਆ, ਕਿਹੜਾ ਕਿਸੇ ਨੇ ਉਹਨਾਂ ਨੂੰ ਮਜਬੂਰ ਕੀਤਾ? ਉਹ ਧਰਮ ਦੀ ਰੱਖਿਆ ਕਰਨ ਵਾਸਤੇ ਗਏ ਹੈ, ਹਿੰਦੂ ਧਰਮ ਦੀ ਰੱਖਿਆ ਲਈ ਉਹਨਾਂ ਨੇ ਕੁਰਬਾਨੀ ਦੇਣੀ ਹੈ, ਆਪ ਭਾਣਾ ਮਿੱਠਾ ਕਰਕੇ ਮੰਨੋ। ਰਜਾ ਵਿੱਚ ਹੀ ਆਪਾਂ ਨੂੰ ਸਤਿਗੁਰੂ ਜੀ ਨੇ ਰਹਿਣ ਦਾ ਹੁਕਮ ਕੀਤਾ। ਫਿਰ ਉਸ ਵਕਤ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਕਲਗੀਧਰ ਜੀ ਨੂੰ ਫਿਰ ਬਚਨ ਕੀਤਾ, ਕਹਿਣ ਲੱਗੇ, ਮਾਤਾ ਜੀ ਤੁਸੀਂ ਚਿੰਤਾ ਨਾ ਕਰੋ, ਇਕਦਮ ਸਿੱਖ ਭੇਜ ਕੇ ਸਾਰੀ ਖਬਰ ਅਸੀਂ ਮੰਗਵਾਉਂਦੇ ਹਾਂ। ਉਸੇ ਵਕਤ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੱਖ ਨੂੰ ਭੇਜਿਆ, ਆਗਿਆ ਕੀਤੀ ਜਲਦੀ ਜਾਈ ਤੇ ਜਲਦੀ ਮੁੜੀ। ਉਸ ਵਕਤ ਸਿੱਖ ਸਾਧ ਸੰਗਤ ਜੀ ਬਹੁਤ ਦਿਨਾਂ ਦਾ ਪੰਧ ਥੋੜੇ ਸਮੇਂ ਵਿੱਚ ਛੇਤੀ ਤੈਅ ਕਰਕੇ ਦਿੱਲੀ ਵਿਖੇ ਪੁੱਜਿਆ। ਦਿੱਲੀ ਤੋਂ ਸਾਰਾ ਸਮਾਚਾਰ ਪਤਾ ਕਰਕੇ ਜਿਹੜਾ ਜੇਲ੍ਹ ਦਾ ਦਰੋਗਾ ਸੀ ਉਹ ਸਤਿਗੁਰੂ ਜੀ ਦਾ ਸੇਵਕ ਬਣ ਚੁੱਕਾ ਸੀ, ਸ਼ਰਧਾ ਭਾਵਨਾ ਦੇ ਸਹਿਤ ਸਤਿਗੁਰਾਂ ਦੇ ਕੌਤਕ ਸਤਿਗੁਰਾਂ ਦੀ ਬਖਸ਼ਿਸ਼ ਨੂੰ ਵੇਖ ਕੇ ਮਨੋ ਤਨੋ ਗੁਰੂ ਕਾ ਸ਼ਰਧਾਲੂ ਪ੍ਰੇਮੀ ਬਣ ਚੁੱਕਾ ਸੀ। ਉਸ ਵਕਤ ਦਰੋਗੇ ਦੇ ਰਾਹੀਂ ਸਿੱਖ ਸਤਿਗੁਰਾਂ ਨੂੰ ਮਿਲਿਆ, ਜਾਣੀ ਜਾਣ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਹ ਕਾਰਨ ਬਣਿਆ ਤਾਂ ਸਤਿਗੁਰੂ ਮਹਾਰਾਜ ਜੀ ਨੇ ਅਤੇ ਮਾਤਾਵਾਂ ਨੇ ਮੈਨੂੰ ਆਪ ਦੀ ਪਾਸ ਭੇਜਿਆ। ਸਤਿਗੁਰੂ ਕਹਿਣ ਲੱਗੇ, ਭਾਈ ਇਹ ਕੌਤਕ ਵਰਤਣ ਵਾਲਾ ਹੀ ਹੈ, ਥੋੜ੍ਹਾ ਸਮਾਂ ਹੀ ਰਹਿ ਗਿਆ, ਅਤੇ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਸਾਰਾ ਉਹਨਾਂ ਨੂੰ ਅਨੁਭਵ ਦੇ ਵਿੱਚ ਸਾਰਾ ਦ੍ਰਿਸ਼ ਉਹਨਾਂ ਦੇ ਸਾਹਮਣੇ ਲਿਆਂਦਾ ਸਾਡੇ ਮਹਿਲਾਂ ਦੇ। ਸਮਾਂ ਨਹੀਂ ਆਗਿਆ ਦਿੰਦਾ, ਜਲਦੀ ਕਲਮ ਦਵਾਤ ਅਤੇ ਕਾਗਜ਼ ਲੈ ਕੇ ਆ, ਸੰਗਤਾਂ ਨੂੰ ਅਸੀਂ ਵੈਰਾਗਮਈ ਉਪਦੇਸ਼ ਦੇਣਾ ਔਰ ਲਿਖ ਕੇ ਭੇਜਣਾ। ਆਗਿਆ ਮੰਨ ਕੇ ਸਿੱਖ ਗਿਆ, ਕਾਗਜ਼ ਕਲਮ ਦਵਾਤ ਸਿਆਹੀ ਲੈ ਕੇ ਆਏ। ਪਿੰਜਰੇ ਵਿੱਚ ਬੈਠਿਆਂ ਨੇ ਸਤਿਗੁਰੂ ਮਹਾਰਾਜ ਜੀ ਨੇ ਨੌਵੇਂ ਮਹੱਲੇ ਦੇ ਜਿਹੜੇ ਸਲੋਕ ਆਪਾਂ ਸੁਣਦੇ ਹਾਂ, 57 ਸਲੋਕ ਹੈ ਨੌਵੇਂ ਗੁਰਦੇਵ ਦੇ, ਇਹ ਸਲੋਕਾਂ ਨੂੰ ਉਸ ਵਕਤ ਸਤਿਗੁਰੂ ਜੀ ਨੇ ਆਪ ਆਪਣੀ ਰਸਨਾ ਤੋਂ ਉਚਾਰਨ ਕਰਕੇ ਆਪਣੇ ਹੱਥੀਂ ਲਿਖਿਆ। ਔਰ ਇੱਕ ਸਲੋਕ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹੁ ਨਾਨਕਾ ਬੋਟ ਹਰ ਗੱਜ ਜਿਉਂ ਹੋ ਸਹਾਈ। ਇਹ ਸਲੋਕ ਲਿਖਿਆ ਧੰਨ ਦਸਮ ਪਾਤਸ਼ਾਹ ਜੀ ਦੀ ਪਰਖ ਕਰਨ ਵਾਸਤੇ ਕਿ ਉਹਨਾਂ ਦੀ ਕੈਸੀ ਭਾਵਨਾ। ਇੱਕ ਸਲੋਕ ਲਿਖਿਆ ਧੰਨ ਮਾਤਾ ਨਾਨਕੀ ਜੀ ਨੂੰ ਵੈਰਾਗਮਈ ਉਪਦੇਸ਼ ਦਿੱਤਾ, ਚਿੰਤਾ ਤਾਂ ਕੀ ਕੀਤੀ ਹੈ ਜੋ ਅਣਹੋਣੀ ਹੋਵੇ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ। ਮਾਤਾ ਜੀ ਚਿੰਤਾ ਕਿਹੜੀ ਗੱਲ ਦੀ ਕਰਨੀ ਹੈ? ਚਿੰਤਾ ਫਿਕਰ ਉਸ ਗੱਲ ਦਾ ਕਰਨਾ ਚਾਹੀਦਾ ਜਿਹੜੀ ਘਟਨਾ ਅਣਹੋਣੀ ਵਾਪਰੇ, ਜਿਹੜੀ ਵਾਪਰਨੀ ਵਾਪਰਨੀ ਹੈ ਉਸ ਤੋਂ ਚਿੰਤਾ ਕਾਹਦੀ ਕਰਨੀ ਹੈ। ਇਹ ਸੰਸਾਰ ਦਾ ਰਸਤਾ ਹੀ ਹੈ, ਸਭ ਜੀਵਾਂ ਨੇ ਜਾਣਾ, ਇਸ ਕਰਕੇ ਚਿੰਤਾ ਫਿਕਰ ਨਾ ਕਰੋ। ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਦੂਸਰਾ ਸਲੋਕ ਧੰਨ ਮਾਤਾ ਗੁਜਰ ਕੌਰ ਜੀ ਦੇ ਪ੍ਰਥਾਏ ਲਿਖਿਆ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੁ ਨਾਨਕ ਫਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਜਿਵੇਂ ਸੁਪਨੇ ਵਿੱਚ ਤੁਸੀਂ ਸਾਰਾ ਕੁਝ ਵੇਖਿਆ ਨਾ, ਇਹ ਸੰਸਾਰ ਵੀ ਸੁਪਨੇ ਦੀ ਤਰ੍ਹਾਂ ਸਦਾ ਰਹਿਣ ਵਾਲਾ ਨਹੀਂ, ਨਾਸ਼ਵੰਤ ਹੈ। ਵੱਡੇ ਵੱਡੇ ਇੱਥੋਂ ਰਾਮ ਜੀ ਵਰਗੇ ਰਾਵਣ ਵਰਗੇ ਚਲੇ ਗਏ, ਉਸ ਵਾਹਿਗੁਰੂ ਦੀ ਰਜਾ ਮੰਨਣ। ਇਉਂ ਮਾਤਾਵਾਂ ਨੂੰ ਵੈਰਾਗਮਈ ਉਪਦੇਸ਼, ਸਾਨੂੰ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਸਾਰਾ, ਔਰ ਨਾਲ ਉਹ ਸਲੋਕ ਲਿਖ ਕੇ ਕਿਹਾ ਵੀ ਇਹਦਾ ਉੱਤਰ ਜਲਦੀ ਲੈ ਕੇ ਆਉਣਾ। ਸਿੱਖ ਗਿਆ ਸਾਧ ਸੰਗਤ ਜੀ ਸਤਿਗੁਰਾਂ ਦੇ ਪਾਸ ਪੁੱਜਿਆ, ਜਦੋਂ ਸਤਿਗੁਰਾਂ ਨੇ ਸਾਰੇ ਸਲੋਕ ਆਪ ਵੀ ਉਹਨਾਂ ਦਾ ਪਾਠ ਕੀਤਾ, ਮਾਤਾਵਾਂ ਨੂੰ ਸੁਣਾਇਆ, ਹਜ਼ੂਰ ਸਮਝ ਗਏ ਕਿ ਹੁਣ ਭਾਣਾ ਛੇਤੀ ਵਰਤਾਉਣਗੇ ਸਤਿਗੁਰੂ ਮਹਾਰਾਜ। ਉਸੇ ਵਕਤ ਹੀ ਫਿਰ ਸਤਿਗੁਰਾਂ ਨੇ ਆਪਣੇ ਵੱਲੋਂ ਉੱਤਰ ਦੇ ਵਿੱਚ ਇਹ ਸਲੋਕ ਲਿਖਿਆ, ਬਲ ਹੋਆ ਬੰਧਨ ਛੁਪੇ, ਸਭ ਕਿਸ਼ੋਰ ਤੋਂ ਪਾਏ, ਕਹੁ ਨਾਨਕ ਆਬ ਓਤ ਹਰ ਗੱਜ ਜੋ ਹੋ ਸਹਾਇ। ਬਲ ਹੋਆ ਬੰਧਨ ਛੁਪੇ, ਸਭ ਕਿਸ਼ੋਰ ਤੋਂ ਪਾਏ, ਨਾਨਕ ਸਭ ਕੁਛ ਤੁਮਰਾ ਹਾਥ ਮੈਂ ਤੁਮ ਹੀ ਹੋਤ ਸਹਾਇ। ਪਹਿਲੇ ਵਿੱਚ ਸਵਾਲ ਸੀ ਨਾ ਵੀ ਇਹ ਲਾਲ ਜੀ ਸਾਡਾ ਬਲ ਸਾਡੀ ਤਾਕਤ ਛੁੱਟ ਗਈ, ਬੇੜੀਆਂ ਪੈ ਗਈਆਂ ਬੰਧਨਾਂ ਦੀਆਂ, ਭਾਵ ਕੈਦ ਖਾਨੇ ਵਿੱਚ ਬੰਦ ਹਾਂ, ਕੋਈ ਉਪਾਅ ਨਹੀਂ ਹੋ ਰਿਹਾ ਇੱਥੋਂ ਛੁੱਟਣ ਦਾ। ਜਿਵੇਂ ਪਰਮੇਸ਼ਰ ਨੇ ਹਰੀਹਰ ਖੇਤਰ ਦੇ ਉੱਤੇ ਕਲੂਏ ਤੋਂ ਹਾਥੀ ਦੀ ਰੱਖਿਆ ਕੀਤੀ ਸੀ, ਉਹ ਆਪ ਹੀ ਰੱਖਿਆ ਕਰ ਸਕਦਾ। ਸਤਿਗੁਰੂ ਜੀ ਵੇਖਦੇ ਸਨ ਕੀ ਭਾਵਨਾ ਇਹਨਾਂ ਦੀ ਸਾਡੇ ਉੱਤੇ, ਕੀ ਵਿਸ਼ਵਾਸ ਹੈ, ਕੈਸੀ ਅਵਸਥਾ ਹੈ ਸਾਡੇ ਪ੍ਰਤੀ, ਤਾਂ ਫਿਰ ਸਤਿਗੁਰਾਂ ਨੇ ਲਿਖਿਆ ਬਲ ਹੋਆ। ਇਹ ਮਹਾਰਾਜ ਜਿੰਨੀ ਦੁਨੀਆ ਦੀ ਤਾਕਤ ਹੈ, ਜਿੰਨਾ ਰੂਹਾਨੀ ਬਲ ਹੈ, ਸਰੀਰਕ ਬਲ ਹੈ, ਤੁਹਾਡੇ ਤੋਂ ਪੈਦਾ ਹੋਇਆ ਸ੍ਰਿਸ਼ਟੀ ਵਿੱਚ, ਸਾਰੇ ਉਪਾਅ ਯਤਨ ਕਰਨ ਵਾਲੇ ਤੁਸੀਂ ਆਪ ਹੋ, ਵੱਡਿਆਂ ਵੱਡਿਆਂ ਦੀ ਬੰਦ ਖਲਾਸੀ ਕਰਾ ਦਿੱਤੀ, ਆਪਣੀ ਕੀ ਤੁਸੀਂ ਕਰਾ ਨਹੀਂ ਸਕਦੇ, ਤੁਸੀਂ ਤਾਂ ਰੋਜ਼ ਸਿੱਖਾਂ ਨੂੰ ਘਰਾਂ ਵਿੱਚ ਜਾ ਕੇ ਦਰਸ਼ਨ ਦਿੰਦੇ ਹੋ, ਤੁਹਾਨੂੰ ਕੋਈ ਕੈਦ ਰੱਖਣ ਵਾਲਾ ਇਸ ਦੁਨੀਆਂ ਵਿੱਚ ਖੰਡਾਂ ਬ੍ਰਹਿਮੰਡਾਂ ਵਿੱਚ ਕੋਈ ਤਾਕਤ ਨਹੀਂ, ਤੁਸੀਂ ਤਾਂ ਆਪਣੇ ਭਾਣੇ ਵਿੱਚ ਆਪਣੀ ਮਰਜ਼ੀ ਵਿੱਚ ਹਿੰਦੂ ਧਰਮ ਦੀ ਰੱਖਿਆ ਲਈ ਕੈਦ ਖਾਨੇ ਵਿੱਚ ਪਏ ਹੋ, ਦੂਜਿਆਂ ਦੇ ਦੁੱਖ ਕੱਟਣ ਵਾਸਤੇ ਆਪ ਕੈਦ, ਤੁਸੀਂ ਆਪ ਕੈਦ ਪ੍ਰਾਪਤ ਕੀਤਾ, ਆਪ ਕੈਦ ਵਿੱਚ ਪਏ ਹੋ, ਤੁਹਾਡੇ ਸਭ ਕੁਝ ਹੱਥ ਵਿੱਚ ਹੈ। ਮਹਾਰਾਜ ਇਹ ਗੱਲ ਕਿਵੇਂ ਹੋ ਸਕਦੀ ਹੈ ਕਿ ਤੁਹਾਡੇ ਵੱਸ ਵਿੱਚ ਨਹੀਂ, ਸਭ ਕੁਝ ਆਪ ਜੀ ਦੇ ਹੱਥ ਵਿੱਚ ਹੈ, ਤੁਸੀਂ ਹਰ ਸਮੇਂ ਹੀ ਸਹਾਈ ਹੋ ਕੇ ਸਹਾਇਤਾ ਕਰਦੇ ਹੋ, ਹੁਣ ਵੀ ਕਰਨੀ। ਸਤਿਗੁਰੂ ਜੀ ਨੇ ਉਹ ਸਲੋਕ ਜਦੋਂ ਸਿੱਖ ਲੈ ਕੇ ਪਹੁੰਚਿਆ ਬਹੁਤ ਪ੍ਰਸੰਨ ਹੋਏ, ਉਸੇ ਸਿੱਖ ਨੂੰ ਬਚਨ ਕੀਤਾ ਕਿ ਜਾ ਸਿੱਖਾ ਬਾਜ਼ਾਰ ਵਿੱਚੋਂ ਨਾਰੀਅਲ ਅਤੇ 5 ਪੈਸੇ ਲੈ ਕੇ ਆ। ਸਿੱਖ ਗਿਆ 5 ਪੈਸੇ ਅਤੇ ਨਾਰੀਅਲ ਲੈ ਕੇ ਆਇਆ। ਅੱਜ ਦੇ ਦਿਨ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਫਿਰ ਉਹ ਨਾਰੀਅਲ ਅਤੇ 5 ਪੈਸੇ ਆਪਣੇ ਹੱਥ ਵਿੱਚ ਦਿੱਲੀ ਵਿਖੇ ਸਤਿਗੁਰਾਂ ਨੇ ਧਿਆਨ ਧਾਰ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ 8ਵੇਂ ਪਾਤਸ਼ਾਹ ਜੀ ਤੱਕ ਸਾਰੇ ਸਤਿਗੁਰਾਂ ਦਾ ਧਿਆਨ ਧਾਰਿਆ ਅਤੇ ਆਪ ਆਪਣੇ ਹੱਥੀਂ 5 ਪੈਸੇ ਤੇ ਨਾਰੀਅਲ ਸਿੱਖ ਦੀ ਝੋਲੀ ਵਿੱਚ ਪਾ ਕੇ ਬਚਨ ਕੀਤੇ, ਗੁਰਸਿੱਖਾ ਇਹ ਅਸੀਂ ਦਸਮ ਪਿਤਾ ਜੀ ਨੂੰ ਗੁਰਤਾ ਗੱਦੀ ਦਾ ਸਿੰਘਾਸਨ ਬਖਸ਼ ਦਿੱਤਾ, ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਉਹਨਾਂ ਨੂੰ ਜਾ ਕੇ ਭੇਟਾ ਕਰ ਦੇ। ਅੱਜ ਦੇ ਦਿਨ ਸਤਿਗੁਰੂ ਮਹਾਰਾਜ ਜੀ ਨੇ 1732 ਬਿਕਰਮੀ 1675 ਈਸਵੀ ਮੱਘਰ ਸੂਦੀ ਤੀਜ ਨੂੰ ਸ਼ਹੀਦੀ ਪ੍ਰਾਪਤ ਕਰਨ ਤੋਂ 2 ਦਿਨ ਪਹਿਲਾਂ ਸਤਿਗੁਰੂ ਮਹਾਰਾਜ ਜੀ ਨੇ ਦਸਮ ਪਿਤਾ ਜੀ ਨੂੰ ਅੱਜ ਦੇ ਦਿਨ ਗੁਰਤਾ ਗੱਦੀ ਦਾ ਸਿੰਘਾਸਨ ਬਖਸ਼ਿਆ ਸੀ। और वो सिख फिर बाकी श्लोकों का पाठ भी नाल लिख के संपूर्ण 57 श्लोक करके नाल भेजे सन। ते अज दे दिन दसम पातशाह जी नूं गुरता गद्दी दे तख्त उत्ते नौवें पातशाह जी ने आप गुरता गद्दी दी दात बख्शी सी। अज साहिबां दा साध संगत जी दसम पिता जी दा गुरता गद्दी गुरपुरब है। परसों नूं नौवें गुरदेव जी दा शहीदी दिहाड़ा है। CVD श्री गुरु सिंह सभा बेलापुर अज अखंड पाठ साहिब आरंभ हो गए है। परसों नूं उहनां दे नौवें पातशाह जी दी याद विच गुरपुरब शहीदी गुरपुरब के भोग पैणगे। लगभग 12:24 ते अरदास होए। गुरु इतिहास विच जिक्र आउंदा इह चेता रखना चाहीदा। नौवें पातशाह जी दी शहादत दोपहर 2:30 तों 1 घड़ी बाद भाव 12:24 ते सतगुरु महाराज जी 1732 बिक्रमी 1675 ईस्वी मकर सुदी पंचमी वीर वाले दिन सतगुरु महाराज जी की शहादत हुई। उस समय सानू अरदास विच जुड़ना चाहिए सतगुरां की याद विच। इस करके उस समय उत्थे अरदास बेनती खंड पाठ साहब के भोग तो उपरंत की जाएगी। होर भी थावां ते संगतां वैराग नाल श्रद्धा नाल मेरे सतगुरु का गुरपुरब मना रही हैं। पिछले दिनों तो संगतां लगियां जिवें पहला मैं बेनती की है। सो सतगुरु महाराज जी का अज साध संगत जी दसम पिता जी का गुरता गद्दी गुरपुरब है। उन्होंने सतगुरां का गुरपुरब श्रद्धा भावना नाल आपां इस अस्थान ते मना रहे हैं। अज गुरता गद्दी की अरदास इस अस्थान ते होएगी। सो ऐसे सतगुरां तो बलिहार जाइए जिन्होंने एडिया एडिया बख्शिशा साढ़े उत्ते महान रहमता महान कृपा मेरे सतगुरां ने की है। साध संगत जी कल दे श्लोकां विच कुछ स्पीकर दी भी कुछ मेरी भी सेहत बहुत ही ठीक नहीं सी। इस करके कुछ श्लोकां दा सिद्धांत जिहड़ा सी वो आप जी दे सन्मुख मैं संखेप विच ही बेनती करनी है। कल 64वें श्लोक तो कथा शुरू हुई सी। यह जिहड़ा मनुखा तन है यह मिट्टी का पुतला जिवें मिट्टी की मूर्ति बनी होंदी है। वाहिगुरू ने पंजां तत्तां का शरीर साजिया साडा मूर्ति विच जाननी इस शरीर विच उन्हें अपनी सत्ता दे नाल चेतन सत्ता पाई हुई है। वास्तव दे विच मिट्टी का पुतला ही है मिट्टी की मूर्ति है पर इहनूं मनुख मनुख नाम रख दिता। 4 दिनां दा प्रौणा मनुख वैराग्यमयी उपदेश दिंदे आ वड्डियां वड्डियां थावां दे उत्ते रोंदा रोक के ठाउं नाम जगह नूं धरतियां नूं बड़ा हंकार करदा मन विच मैं इहनां दा मालक नहीं मेर है मैं इहनां मुल्खां जगीरां दा मालक हाँ। इसे तरह बड़ा हंकार हिरदे दे विच ठाउं नाम हिरदे दा भी है ना हृदय रूप थान दे विच बड़ा हंकार रोकिया होया भाव धारण किया होया बड़े हंकार दे सहित भरिया होया मन ते मेरी दूसरा रीस नहीं कर सकता मैं कौन है। हम बंड कब कुलीन हम पंडित हम जोगी सन्यासी ज्ञानी गुणी सूर हम दाते बुद्ध कबै ननासी। ऐसा हंकार मन दे विच रोकी बैठा उस हंकार दे कारण इस नूं लोक और परलोक दे विच किते भी ढोई नहीं प्राप्त होंदी। अगे कबीर मेहंदी कर घालिया आप पी साए मेहंदी जिवें मेहंदी नूं रगड़ के पीस पीस के उहदे विचों रंग कढ़िया जांदा। इसे तरह कबीर साहब कहिंदे जिन्हां ने मेहंदी दी न्याई भाई साधना दी चक्की विच अपने आप नूं पीसाया। साधना दी चक्की की है जप करना तप करना सेवा करनी है कोई सौखे साधन नहीं हन। साध संगत जी आखण औखा सच है ना वाहिगुरु का नाम कहना सब तो कठिन है। दुनिया के काम करने बड़े सौखे है उन्हां विच मन लग जांदा जिहड़ी वस्तु विच मन लगदा उत्थे मन वधेरे जुड़ जांदा उधर नूं खिच पै जांदी है उसे लगन नाल लग्या रहिंदा। परमेश्वर के नाम विच साध संगत जी मन नहीं पहला पहला लगदा मन नहीं जुड़दा एकागर नहीं हुंदा ते इस करके इस साधना नूं हर कोई करदा नहीं। पर जिन्हां ने भाई श्रद्धा दी चक्की दे विच अपने आप नूं पीसिया की पीसिया ਪਹਿਲਾਂ ਤਾਂ ਸਥੂਲ ਤਨ ਦੀਆਂ ਜਿੰਨੀਆਂ ਵਾਸ਼ਨਾਵਾਂ ਉਹਨਾਂ ਨੂੰ ਮਿਟਿਆ। ਸਥੂਲ ਤਨ ਦੀਆਂ ਵਾਸ਼ਨਾਵਾਂ ਕਿਹੜੀਆਂ ਹਨ? ਸੰਸਾਰ ਦੇ ਸੁੱਖ ਜਿੰਨੇ ਵੀ ਹੈ, ਔਰ ਸੂਖਮ ਜਿੰਨੀਆਂ ਵਾਸ਼ਨਾਵਾਂ ਹਨ ਮਨ ਦੀਆਂ, ਮਨ ਦੇ ਫੁਰਨੇ, ਉਹਨਾਂ ਨੂੰ ਵੀ ਐਨ ਪੀਸ ਲਿਆ ਜਿਨ੍ਹਾਂ ਨੇ, ਐਸੀ ਜਿਨ੍ਹਾਂ ਨੇ ਘਾਲਣਾ ਕੀਤੀ ਆ। ਘਾਲਣਾ ਕਰਨ ਤੋਂ ਬਾਅਦ ਵੀ ਫਿਰ ਪੈਸੇ ਬਾਤ ਨਾ ਪੁੱਛੀਐ ਕਬੂ ਨਾ ਲਾਈ ਪਾਏ। ਉਹ ਜਿਹੜਾ ਪਰਮੇਸ਼ੁਰ ਹੈ ਨਿਰਗੁਣ, ਇੱਕ ਨਿਰਗੁਣ ਹੈ ਇੱਕ ਸਰਗੁਣ ਹੈ। ਨਿਰਾਕਾਰ ਉਹਨੂੰ ਕਹਿੰਦੇ ਆ ਜਿਹਦਾ ਕੋਈ ਰੰਗ ਰੂਪ ਆਕਾਰ ਨਹੀਂ, ਰੂਪ ਨਾ ਰੇਖ ਨਾ ਰੰਗ, ਕਿਸ ਤਰਿਓ ਗੁਣ ਤੇ ਪ੍ਰਾਪਿਨ ਕਿਸੇ ਵਿਧਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਕਹਿੰਦੇ ਇੰਨਾ ਕੁਝ ਕਰਨ ਤੋਂ ਬਾਅਦ ਵੀ ਉਸ ਮਾਲਕ ਵਾਹਿਗੁਰੂ ਨੇ ਵੀ ਬਾਤ ਨਹੀਂ ਪੁੱਛੀ, ਨਿਰਗੁਣੇ ਨੂੰ ਭੇਤਾ ਨਹੀਂ ਦਿੱਤੀ, ਔਰ ਸਰਗੁਣ ਰੂਪ ਧਾਰ ਕੇ ਕਦੇ ਆਪਣੇ ਚਰਨਾਂ ਨਾਲ ਨਹੀਂ ਲਾਇਆ। ਕਿਉਂ? ਕੋਈ ਸਾਧਨਾ ਵਿੱਚ ਕਮੀ ਹੋ ਸਕਦੀ ਹੈ, ਕੋਈ ਘਾਟ ਹੋ ਸਕਦੀ ਹੈ, ਵੱਡੀਆਂ ਵੱਡੀਆਂ ਸਾਧਨਾ ਕਰਕੇ ਵੀ। ਇਹ ਤਾਂ ਸਤਿਗੁਰੂ ਜੀ ਦੀ ਮਰਜ਼ੀ ਹੈ, ਇਸ ਕਰਕੇ ਉਹ ਕਮੀ ਪਹਿਲੀ ਪੰਕਤੀ ਵਿੱਚ ਆ ਗਿਆ ਕਿ ਵੱਢ ਵੱਢ ਰੂਹ ਦਾ ਠਾਓ ਭਾਈ, ਜੇ ਮਾੜਾ ਮੋਟਾ ਕਿਤੇ ਵੀ ਹੰਕਾਰ ਰਹਿ ਗਿਆ ਹੋਮੇ ਦੀ ਅੰਸ ਰਹਿ ਗਈ ਨਾ, ਜਬ ਹਮ ਹੋਤੇ ਤਬ ਤੂੰ ਨਾ। ਸਾਧਨ ਜ਼ਰੂਰ ਕੀਤੇ ਹੈ, ਭਗਤੀ ਬੰਦਗੀ ਮੁਸ਼ਕਤ ਘਾਲੀ ਹੈ, ਫਰੀਦ ਸਾਹਿਬ ਨੇ ਕਿੰਨੀਆਂ ਮੁਸ਼ਕਤਾਂ ਘਾਲੀਆਂ। ਥੋੜ੍ਹਾ ਥੋੜ੍ਹਾ ਜਿੱਥੇ ਵੀ ਸੂਖਮ ਹੰਗਤਾ ਆ ਗਈ, ਉੱਥੇ ਹੀ ਫਿਰ ਸਾਧ ਸੰਗਤ ਦੀ ਦੀਵਾਰ ਖੜੀ ਹੋ ਗਈ। ਤਾਂ ਕਰਕੇ ਉਸ ਵਾਹਿਗੁਰੂ ਦੇ ਦਰ ਤੇ ਉਹਨਾਂ ਦੀ ਬਾਤ ਨਹੀਂ ਪੁੱਛੀ ਜਾਂਦੀ। ਇਹ ਸਾਰਾ ਕੁਝ ਮਿਟਣਾ ਪੈਂਦਾ, ਜੇ ਮਿਟ ਜਾਏ ਫਿਰ ਉਹ ਸਰਗੁਣ ਰੂਪ ਧਾਰ ਕੇ ਦਰਸ਼ਨ ਵੀ ਦਿੰਦਾ, ਜਿਵੇਂ ਧਰੂ ਨੂੰ ਆਪਣੇ ਚਰਨੀ ਪ੍ਰਤੱਖ ਲਾ ਲਿਆ ਸੀ। ਤੇ ਨਿਰਗੁਣ ਰੂਪ ਵਿੱਚ ਸਦਾ ਲਈ ਬਾਬਾ ਮੇਰਾ ਆਵਣ ਜਾਣ ਰਹਿਓ, ਐਸੀ ਅਭੇਦਤਾ ਦੇ ਦਿੰਦਾ, ਆਪਣੇ ਵਿੱਚ ਮੇਲ ਲੈਂਦਾ, ਆਪਣਾ ਰੂਪ ਬਣਾ ਲੈਂਦਾ। ਉਹਨਾਂ ਚਿਰ ਨਹੀਂ ਕਬੀਰ ਗਏ ਤਾਂ ਰਾਵਤ ਜਾਤੇ ਉਹ ਹਟਕੇ ਨਾਹੀਂ ਕੋਈ, ਜਿੱਥੇ ਕੋਈ ਅਟਕਾਉਣ ਵਾਲਾ ਰੋਕ ਨਹੀਂ ਪਾਉਣ ਵਾਲਾ, ਉਹ ਗੁਰੂ ਦਾ ਦਰ ਹੈ, ਉਹ ਸਤਸੰਗਤ ਦਾ ਦਰ ਹੈ। ਉਸ ਦਰ ਨੂੰ ਕਦੇ ਵੀ ਨਾ ਛੱਡੀਏ ਜਿਹੜਾ ਐਨ ਮਹਾਨ ਬਖਸ਼ਿਸ਼ਾਂ ਦਾ ਦਰ ਹੈ, ਜਿੱਥੇ ਭਾਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈ ਸਕਦੀ। ਪਵੇਗੀ ਤਾਂ ਆਪਣੇ ਔਗਣਾਂ ਕਰਕੇ ਪਵੇਗੀ, ਆਪਣੀਆਂ ਢਲਿਆਈਆਂ ਕਰਕੇ ਪਵੇਗੀ, ਪਰ ਸਤਿਗੁਰੂ ਵੱਲੋਂ ਕੋਈ ਇਨਕਾਰ ਨਹੀਂ, ਕੋਈ ਰੋਕ ਨਹੀਂ। ਐਸਾ ਦਰ ਕਦੇ ਵੀ ਨਾ ਛੱਡੀਏ ਜਿਸ ਦਰ ਤੋਂ ਹਮੇਸ਼ਾ ਹੀ ਹਰ ਆਸ ਪੂਰੀ ਹੁੰਦੀ ਹੈ, ਹਰ ਬਖਸ਼ਿਸ਼ ਪੂਰੀ ਹੁੰਦੀ ਹੈ। ਅਗਲਾ ਸਲੋਕ, ਕਬੀਰ ਡੁੱਬਾ ਥੈ ਪੈ ਉਭਰਿਓ, ਗੁਰ ਕੀ ਲਹਿਰ ਚੱਬ ਡੁੱਬ ਗਿਆ ਮਹਾਰਾਜ, ਉਹ ਸੰਗਤ ਵਿੱਚ ਪੈ ਕੇ ਡੁੱਬ ਗਿਆ। ਪਰ ਜਦੋਂ ਸਤਸੰਗਤ ਰੂਪ ਦਰ ਪ੍ਰਾਪਤ ਹੋ ਗਿਆ, ਜਿਸ ਦਰ ਤੇ ਕੋਈ ਅਟਕਾਰ ਨਹੀਂ, ਕੋਈ ਰੋਕ ਨਹੀਂ, ਉੱਥੇ ਆ ਗਿਆ ਨਾ ਜਦੋਂ, ਉੱਥੋਂ ਫਿਰ ਸ਼ੁਭ ਗੁਣਾਂ ਦੀ ਇੱਕ ਲਹਿਰ, ਇੱਕ ਝਾਬਕ ਛਲ ਆਈ ਤੇ ਮੈਨੂੰ ਡੁੱਬਦੇ ਹੋਏ ਨੂੰ ਸਤਸੰਗਤ ਦੇ ਵਿੱਚੋਂ ਸ਼ੁਭ ਗੁਣਾਂ ਨੇ ਬਚਾ ਲਿਆ। ਗੁਣ ਨਾਮ ਸਾਧ ਸੰਗੀ ਰਜੋ ਤਮੋ ਸਤੋ ਗੁਣ ਦਾ ਵੀ ਆ, ਮਹਾਂਪੁਰਸ਼ਾਂ ਨੇ ਬੜਾ ਸੋਹਣਾ ਅਰਥ ਲਾਇਆ, ਸਤੋ ਗੁਣ ਦਾ, ਤਮੋ ਗੁਣ ਦਾ ਤੇ ਰਜੋ ਗੁਣ ਦਾ। ਗੁਣ ਨਾਮ ਹੀ ਨਾ ਗੁਣਾਂ ਦਾ ਵੀ ਅਸਰ ਹੈ। ਡੂਬਾ ਥੈ ਪੈ ਉਭਰਿਓ ਗੁਣ ਕੀ ਲਹਿਰ ਝਬਕ, ਡੁੱਬ ਰਿਹਾ ਸੀ ਸਾਧਨ ਕਰ ਕਰਕੇ, ਕੀ ਸੀ ਮਨ ਵਿੱਚ, ਸਤੋ ਗੁਣ ਦੀ ਧਾਰਨਾ ਕਰਕੇ ਰਿੱਧੀਆਂ ਸਿੱਧੀਆਂ ਆ ਗਈਆਂ ਕੋਲੇ, ਰਿੱਧੀਆਂ ਸਿੱਧੀਆਂ ਦੇ ਵਿੱਚ ਹੀ ਫਸ ਗਿਆ। ਚਾਲੇ ਤੇ ਹਰ ਮਿਲਣ ਕਹੋ ਬੀਚੇ ਅਟਕਿਓ ਚੀਤ, ਕਿਉਂਕਿ ਜਿਹੜਾ ਸਤੋ ਗੁਣ ਹੈ ਨਾ ਸਾਧ ਸੰਗਤ ਜੀ, ਸਤੋ ਗੁਣ ਸ਼ਾਂਤੀ ਦਾ ਪ੍ਰਤੀਕ ਹੈ, ਇਕਾਗਰਤਾ ਦਾ ਪ੍ਰਤੀਕ ਹੈ, ਟਿਕਾ ਦਾ ਪ੍ਰਤੀਕ ਹੈ। ਸਤੋ ਅੰਸ ਭੂਤਨ ਕੀ ਜੋ ਹੈ ਤਾਂ ਤੇ ਅੰਤੈ ਕਰਨ ਭਇਓ ਹੈ, ਸਤੋ ਗੁਣ ਦੀ ਅੰਸ ਵਿੱਚੋਂ ਮਨ ਪੈਦਾ ਹੋਇਆ ਕਹਿੰਦੇ। ਇਸ ਕਰਕੇ ਜਦੋਂ ਮਨ ਵਿੱਚ ਟਿਕਾ ਆਉਂਦਾ, ਇਕਾਗਰਤਾ ਆਉਂਦੀ ਹੈ, ਸਿਮਰਨ ਭਜਨ ਕਰਦੇ ਹਾਂ, ਸੇਵਾ ਕਰਦੇ ਹਾਂ, ਤਾਂ ਫਿਰ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ, ਇਹ ਸ਼ਕਤੀਆਂ ਵੀ ਮਿਲ ਜਾਂਦੀਆਂ। ਪਰ ਕਹਿੰਦੇ ਕਈ ਇਹਨਾਂ ਵਿੱਚ ਹੀ ਫਸ ਕੇ ਰਹਿ ਜਾਂਦੇ ਰਿਤ ਸਿੱਧ ਸਾ ਮੋਹ ਹੈ ਨਾਮ ਨਾ ਵਸੇ ਮਨ ਆਏ। ਰਿਧੀਆਂ ਸਿੱਧੀਆਂ ਦੇ ਚਮਤਕਾਰ ਦਿਖਾਉਣ ਲੱਗ ਗਿਆ, ਰਿਧੀਆਂ ਸਿੱਧੀਆਂ ਦੇ ਚੱਕਰ ਵਿੱਚ ਡੁੱਬ ਗਿਆ। ਰਜੋ ਗੁਣ ਕੀ ਹੈ? ਬਹੁਤ ਵੱਡਾ ਪਸਾਰਾ ਫੈਲਾ ਲਿਆ, ਵੱਡੇ ਵੱਡੇ ਪਦਾਰਥ, ਵੱਡੇ ਵੱਡੇ ਸਥਾਨ, ਵੱਡਾ ਸਾਰਾ ਕੁਝ, ਰਾਜ ਭਾਗ, ਮੁਲਕ ਮੁਲਕ, ਇਸੇ ਤਰ੍ਹਾਂ ਜਗੀਰਾਂ, ਇਹਨਾਂ ਦੇ ਚੱਕਰ ਵਿੱਚ ਐਸਾ ਰਜੋ ਗੁਣ ਦਾ ਪ੍ਰਭਾਵ। ਰਾਜਸੀ ਖਿਆਲ ਰਜੋ ਗੁਣ ਚੋਂ ਪੈਦਾ ਹੁੰਦੇ ਹੈ, ਸਤੋ ਗੁਣ ਚੋਂ ਸ਼ਾਂਤੀ ਖਿਆਲ ਪੈਦਾ ਹੁੰਦੇ ਹੈ, ਤਮੋ ਗੁਣ ਚੋਂ ਤਾਮਸੀ ਕ੍ਰੋਧ ਆਦਿਕ ਦੇ ਖਿਆਲ, ਲੜਾਈ ਝਗੜੇ ਵਾਲੀ ਵਿਚਾਰ। ਕਹਿੰਦੇ ਕਿਸੇ ਨੂੰ ਵਰ ਦੇਣ ਲੱਗ ਪਿਆ, ਕਿਸੇ ਨੂੰ ਸ਼ਰਾਪ ਦੇਣ ਲੱਗ ਪਿਆ, ਇਹਨਾਂ ਵਿੱਚ ਡੁੱਬ ਗਿਆ, ਇਹਨਾਂ ਦੇ ਵਿੱਚ ਹੀ ਰਹਿ ਗਿਆ। ਪਰ ਜਦੋਂ ਗੁਰਾਂ ਨੇ ਪੈ ਉਭਰਿਓ ਬਚਾ ਲਿਆ, ਕੀ ਕੀਤਾ? ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਰੋਗ ਹਰ ਅਹੰ ਪੰਚ ਦੋਖ ਹਰ ਅਹੰ ਰੋਗ ਹੈ ਤਨ ਤੇ ਸਗਲ ਦੂਰ ਕੀਨ। ਮੇਰੇ ਗੁਰੂ ਨੇ ਮੇਰੇ ਤੇ ਐਸਾ ਪਰਉਪਕਾਰ ਕਰ ਦਿੱਤਾ, ਜਿਹੜੇ ਪੰਜ ਦੋਸ਼ ਸੀ ਨਾ, ਉਹਨਾਂ ਤੋਂ ਮੈਨੂੰ ਛਡਾ ਲਿਆ, ਬਚਾ ਲਿਆ, ਇਹ ਮੇਰੇ ਤੇ ਪਰਉਪਕਾਰ ਕੀਤਾ, ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਇਹ ਸਾਰੇ ਤਨ ਵਿੱਚੋਂ ਦੂਰ ਕਰ ਦਿੱਤੇ। ਜਿਵੇਂ ਪਾਣੀ ਦੀਆਂ ਲਹਿਰਾਂ ਵਿੱਚ ਬੰਦਾ ਡੁੱਬਦਾ ਹੋਵੇ ਤੇ ਸਾਫ ਸੁਣਦੇ ਦੀ ਅਚਾਨਕ ਪਾਣੀ ਦੀ ਕੋਈ ਵੱਡੀ ਛਲ ਆ ਜਾਏ ਤੇ ਉਹਨੂੰ ਛਲ ਚੁੱਕ ਕੇ ਬਾਹਰ ਮਾਰ ਦਿੰਦੀ ਹੈ, ਕਿਨਾਰੇ ਤੇ ਲਾ ਦਿੰਦੀ ਹੈ। ਇਸੇ ਤਰ੍ਹਾਂ ਭਾਈ ਜਿਹੜੇ ਸ਼ੁਭ ਗੁਣਾਂ ਦੀ ਲਹਿਰ ਜਦੋਂ ਅੰਦਰ ਪੈਦਾ ਹੋਈ, ਭਗਤੀ ਸਹਿਤ ਪ੍ਰੇਮ ਵੈਰਾਗ ਸਤ ਸੰਤੋਖ ਦਇਆ ਧਰਮ ਧੀਰਜ ਜਾਂ ਸੰਗਤ ਦੇ ਵਿੱਚ ਆਇਆ, ਫਿਰ ਡੁੱਬਣ ਤੋਂ ਬਚਾ ਲਿਆ। ਗੁਰੂ ਨੇ ਐਸੀ ਕਿਰਪਾ ਕੀਤੀ, ਸ਼ੁਭ ਗੁਣਾਂ ਦੀ ਛਲ ਨੇ ਫਿਰ ਡੁੱਬਦੇ ਡੁੱਬਦੇ ਨੂੰ ਬਚਾ ਲਿਆ, ਰੱਖ ਲਿਆ ਹੱਥ ਦੇ ਕੇ। ਪਹਿਲਾਂ ਔਗਣਾਂ ਵਿੱਚ ਡੁੱਬਦੇ ਨੂੰ ਸੰਗਤ ਨੇ ਬਚਾਇਆ, ਫਿਰ ਇਸ ਧਰਤ ਤੋਂ ਵੀ। ਇਸੇ ਤਰ੍ਹਾਂ ਜਦ ਦੇਖੋ ਬੇੜਾ ਜਰਜਰਾ, ਕਬੀਰ ਸਾਹਿਬ ਕਹਿੰਦੇ ਜਦੋਂ ਦੇਖਿਆ ਮਨੁੱਖਾ ਜੀਵਨ ਰੂਪ ਬੇੜਾ, ਇਹ ਪੁਰਾਣਾ ਹੋ ਗਿਆ, ਇਹਨੂੰ ਬੜਾ ਘੁਣ ਲੱਗ ਗਿਆ, ਕਾਹਦਾ ਦੇਹ ਮਾਨ ਦਾ, ਇਹਦੇ ਵਿੱਚ ਛੇਕ ਪੈ ਗਏ, ਤਾਂ ਉਤਰ ਪਰਿਓ ਹੋ ਫਰਕ ਹੈ ਕਿ ਮੈਂ ਦੇਖਿਆ ਇਹ ਹੋ ਮੈਂ ਇਹ ਅਭਿਮਾਨ ਇਹ ਹੰਕਾਰ ਡੋਬ ਦਏਗਾ। ਉਸੇ ਵਕਤ ਉਸ ਨੂੰ ਤਾਰ ਦਿੱਤਾ, ਗਲ ਤੋਂ ਲਾਹ ਦਿੱਤਾ, ਤਿਆਗ ਦਿੱਤਾ ਦੇਹ ਅਭਿਮਾਨ ਨੂੰ, ਤੇ ਤਾਂ ਕਹਿੰਦੇ ਫਿਰ ਮੈਂ ਬਚ ਗਿਆ। ਸੰਸਾਰ ਰੂਪ ਪਾਣੀ ਦੀਆਂ ਲਹਿਰਾਂ ਦੇ ਵਿੱਚ ਡੁੱਬਣ ਤੋਂ, ਔਗਣਾ ਰੂਪ ਲਹਿਰਾਂ ਦੇ ਵਿੱਚ ਡੁੱਬਣ ਤੋਂ ਮੈਨੂੰ ਹੱਥ ਦੇ ਕੇ ਰੱਖ ਲਿਆ। ਪਾਪੀ ਮਨੁੱਖ ਨੂੰ ਵਾਹਿਗੁਰੂ ਦੀ ਭਗਤੀ ਨਹੀਂ ਚੰਗੀ ਲੱਗਦੀ, ਪੂਜਾ ਕਰਨੀ ਨਹੀਂ ਸ਼ੋਭਨੀਕ ਲੱਗਦੀ। ਪਾਪੀ ਮਨੁੱਖ ਦਾ ਸੁਭਾਅ ਮੱਖੀ ਵਰਗਾ, ਜਿਵੇਂ ਮੱਖੀ ਠੰਡੇ ਚੰਦਨ ਨੂੰ ਤਿਆਗ ਕੇ ਦੁਰਗੰਧੀ ਕੋਲੇ ਜਾਂਦੀ ਹੈ, ਇਸੇ ਤਰ੍ਹਾਂ ਦੀ ਹਾਲਤ ਪਾਪੀਆਂ ਦੀ ਹੈ। ਪਾਪ ਜਿਹੜਾ ਪਾਪੀ ਮਨੁੱਖ ਹੈ ਉਹ ਭਾਈ ਸੰਗਤ ਵਿੱਚ ਨਹੀਂ ਆਉਂਦਾ, ਉਹਨੂੰ ਭਗਤੀ ਕਰਨੀ ਚੰਗੀ ਨਹੀਂ ਲੱਗਦੀ। ਇਸੇ ਤਰ੍ਹਾਂ ਮੱਖੀ ਵਰਗਾ ਸੁਭਾਅ, ਕਹਿੰਦੇ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਏ। ਕੱਲ ਇਹਦੇ ਅਰਥ ਹੋ ਗਏ, ਸੰਗਤਾਂ ਨੇ ਪੀ ਲਿਆ ਪ੍ਰਭੂ ਦੇ ਨਾਮ ਨੂੰ, ਪਾਪ ਪ੍ਰਾਪਤ ਕਰ ਲਿਆ। ਪਾਪੀ ਦੇ ਅਰਥ ਮਹਾਂਪੁਰਸ਼ਾਂ ਨੇ ਬੜੇ ਸੋਹਣੇ ਕੀਤੇ ਅੰਤਰੀ, ਜਿਵੇਂ ਉਸ ਪੀ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਉਹਨੂੰ ਪਾਪੀ ਕਹਿੰਦੇ ਆ, ਇਹ ਵੀ ਅਰਥ ਕੀਤੇ ਹੈ। ਇਸ ਕਰਕੇ ਜਿਹਨਾਂ ਨੇ ਉਸ ਪ੍ਰਭੂ ਦੀ ਭਗਤੀ ਨੂੰ ਪੀਤਾ ਹੈ, ਪ੍ਰਾਪਤ ਕੀਤਾ ਹੈ ਅਤੇ ਪੀਤਾ ਹੈ, ਉਹਨਾਂ ਨੂੰ ਨਾ ਭਾਵੇ ਦੁਨੀਆਂ ਦੇ ਰੰਗ ਨਹੀਂ ਉਹਨਾਂ ਨੂੰ ਚੰਗੇ ਲੱਗਦੇ, ਪਾਉਂਦੇ ਨਹੀਂ, ਉਹਨਾਂ ਨੂੰ ਭਗਤੀ ਤੋਂ ਬਿਨਾਂ ਹੋਰ ਕੁਝ ਨਹੀਂ ਚੰਗਾ ਲੱਗਦਾ, ਨਾ ਪ੍ਰਭੂ ਦੀ ਵਾਹਿਗੁਰੂ ਦੇ ਦਰ ਦੀ ਸੇਵਾ ਤੋਂ ਬਿਨਾਂ ਹੋਰ ਕੁਝ ਨਹੀਂ ਚੰਗਾ ਲੱਗਦਾ ਉਹਨਾਂ ਨੂੰ। ਔਰ ਚੰਦਨ ਪਰ ਹੈ ਵੈਰਾਗ ਰੂਪ, ਵੈਰਾਗ ਰੂਪ ਜਿਹਨਾਂ ਨੂੰ ਚੰਦਨ ਦੀ ਨਿਆਈ ਭਗਤੀ ਦੀ ਖੁਸ਼ਬੂ ਪ੍ਰਾਪਤ ਹੋ ਗਈ ਭਾਈ, ਉਹਨਾਂ ਉੱਤੇ ਐਸੀ ਕਿਰਪਾ ਹੁੰਦੀ ਹੈ ਭਗਤੀ ਦੀ ਖੁਸ਼ਬੂ, ਭਗਤੀ ਦੀ ਠੰਡਕ ਜਿਹਨਾਂ ਨੂੰ ਪ੍ਰਾਪਤ ਹੋ ਗਈ। ਉਹਨਾਂ ਨੇ ਮਨ ਦੇ ਵਿੱਚੋਂ ਕੀ ਹਰ ਦਿੱਤਾ, ਭਾਵ ਜਿਹੜੀ ਵਿਸ਼ਿਆਂ ਦੀ ਦੁਰਗੰਧੀ ਸੀ ਉਸ ਨੂੰ ਤਿਆਗ ਦਿੱਤਾ, ਉਹਨਾਂ ਨੂੰ ਗੰਧ ਭਗਤੀ ਦੀ ਸੁਗੰਧੀ ਹੀ ਚੰਗੀ ਲੱਗਦੀ ਹੈ। ਔਰ ਤਾਂ ਇਹ ਜਾਏ ਉੱਥੇ ਜਾ ਕੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦੇ ਆ। ਕਬੀਰ ਵੈਦ ਮੂਆ ਰੋਗੀ ਮੂਆ, ਵੈਦ ਬੜਾ ਚੰਗਾ ਸੀ, ਵੈਦ ਵੀ ਮਰ ਗਿਆ, ਰੋਗੀ ਵੀ ਮਰ ਗਏ, ਕਹਿੰਦੇ ਸਾਰਾ ਸੰਸਾਰ ਹੀ ਮਰ ਜਾਣਾ। ਕਬੀਰ ਜੀ ਕਹਿੰਦੇ ਤੁਸੀਂ ਇੱਕ ਵੈਦ ਦੀ ਗੱਲ ਕਰਦੇ ਹੋ, ਇਹ ਕਬੀਰਾ ਨਾਮ ਹੂਆ, ਇੱਕ ਵਾਹਿਗੁਰੂ ਨਹੀਂ ਮਰਦਾ ਜਿਹਨੂੰ ਕੋਈ ਰੋਣ ਵਾਲਾ ਨਹੀਂ, ਜਿਹੇ ਨਾ ਹੀ ਰੋਵਨਹਾਰ, ਜਿਸ ਵਾਹਿਗੁਰੂ ਨੂੰ ਕੋਈ ਰੋਣ ਵਾਲਾ ਨਹੀਂ ਉਹ ਨਹੀਂ ਮਰਦਾ, ਬਾਕੀ ਸਾਰੇ ਮਰਦੇ ਆ, ਸਾਰਿਆਂ ਨੂੰ ਦੁਨੀਆਂ ਰੋਂਦੀ ਹੈ। ਜਾਂ ਇੱਕ ਕਬੀਰ ਨਹੀਂ ਮਰੇਗਾ ਜਿਹਨੂੰ ਕੋਈ ਰੋਣ ਵਾਲਾ ਨਹੀਂ, ਕਿਉਂਕਿ ਉਹਨੇ ਭੇਦ ਨਿਸ਼ਚੇ ਕੰਠ ਆਪਣੇ ਗੱਲ ਨਾਲ ਲਾ ਲਿਆ, ਇਸੀ ਕਿਰਪਾ ਕਰ ਦਿੱਤੀ ਹੈ। ਬਾਕੀ ਸਾਰਾ ਸੰਸਾਰ ਮਰਨ ਜੰਮਣ ਦੇ ਚੱਕਰ ਦੇ ਵਿੱਚ ਪਿਆ। ਕਬੀਰ ਰਾਮ ਨਾ ਧਿਆਇਓ, ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਧਿਆਇਆ ਚੇਤੇ ਕੀਤਾ, ਮੋਟੀ ਲਾਗੀ ਖੋਰ। ਪੁਰਾਣੇ ਸਮੇਂ 'ਚ ਜਿਹੜੇ ਖੂਹਾਂ ਦੇ ਮਹਿਲ ਹੁੰਦੇ ਸਨ ਸਾਧ ਸੰਗਤ ਜੀ, ਉਹਨਾਂ ਵਿੱਚ ਘਾਰੀ, ਪੁਰਾਣੇ ਬਜ਼ੁਰਗਾਂ ਨੂੰ ਪਤਾ ਘਾਰੀਆਂ ਪੈ ਜਾਣੀਆਂ ਜਾਂ ਵਿੱਚ ਛੇਕ ਪੈ ਜਾਣੇ, ਵੱਡੀਆਂ ਵੱਡੀਆਂ ਦਰਾੜਾਂ ਪੈ ਜਾਣੀਆਂ, ਉਹਨਾਂ ਦਰਾੜਾਂ ਥਣੀ ਉਹ ਮਹਿਲ ਫਟ ਜਾਂਦੇ ਸਨ, ਤੇ ਕਈ ਵਾਰੀ ਆਲੇ ਦੁਆਲੇ ਰੇਤਾ ਮਿੱਟੀ ਜੀਵ ਜੰਤ ਵੀ ਵਿੱਚ ਆ ਕੇ ਮਹਿਲ ਦੇ ਵਿੱਚ ਫਟੇ ਹੋਏ 'ਚ ਜੇ ਕੋਈ ਜਾ ਬੜੇ ਬਾਹਰ ਨਹੀਂ ਨਿਕਲ ਸਕਦਾ ਸੀ, ਸਿਰ ਸੁਰ ਆਦਿਕ ਫਸਣ ਦਾ ਡਰ ਰਹਿੰਦਾ ਸੀ। ਇਸੇ ਤਰ੍ਹਾਂ ਕਹਿੰਦੇ ਭਾਈ ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ। ਜਿਨ੍ਹਾਂ ਨੇ ਰਾਮ ਵਾਹਿਗੁਰੂ ਦੇ ਨਾਮ ਨੂੰ ਨਹੀਂ ਧਿਆਇਆ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਮੋਟੀ ਭਾਰੀ, ਜਿਵੇਂ ਵੱਡੀ ਵੱਡਾ ਉਹ ਦਰਾੜ ਪੈ ਜਾਂਦੀ ਹੈ, ਵੱਡੀ ਘਾਰੀ ਪੈ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਮਾਇਆ ਦੀ ਦਰਾੜ ਉਹਨਾਂ ਦੇ ਅੰਦਰ, ਜਿਵੇਂ ਡੱਡੂ ਆਦਿਕ ਜੀਵ ਜੰਤ ਉਹਨਾਂ ਦੇ ਵਿੱਚ ਬੈਠੇ ਰਹਿੰਦੇ, ਜਿਹੜੀਆਂ ਦਰਾੜਾਂ ਹੁੰਦੀਆਂ ਰਾਗ ਦਵੈਸ਼ ਰੂਪ ਡੱਡੂ ਫਸੇ ਰਹਿੰਦੇ ਹੈ, ਐਸੀ ਮਾਇਆ ਦੀ ਖੋਰ, ਮਾਇਆ ਦਾ ਖੋਰਾ ਲੱਗਿਆ ਹੋਇਆ, ਮਾਇਆ ਨੇ ਐਸੀ ਖੋਰ ਲਾ ਦਿੱਤੀ ਹੈ। ਕਾਇਆ ਹਾਂਡੀ ਕਾਠ ਕੀ, ਕਹਿੰਦੇ ਭਾਈ ਇਹ ਜਿਹੜੀ ਕਾਇਆ ਸਰੀਰ ਹੈ ਇਹ ਲੱਕੜ ਦਾ ਬਰਤਨ ਹੈ, ਹਾਂਡੀਆਂ ਲੱਕੜ ਦੀਆਂ ਵੀ ਮਿੱਟੀ ਦੀਆਂ ਵੀ ਹੁੰਦੀਆਂ ਸਨ, ਜਿਵੇਂ ਲੱਕੜ ਦੀ ਹਾਂਡੀ ਇੱਕ ਵਾਰੀ ਚੁੱਲ੍ਹੇ ਦੇ ਉੱਤੇ ਚਾੜ ਦਿਓ ਨਾ ਉਹ ਚੜ੍ਹੇ, ਇੱਕ ਵਾਰੀ ਚੜ੍ਹਾ ਦਿੱਤੀ ਬਹੋਰ ਮੁੜ ਕੇ ਨਹੀਂ ਚਾੜਨ ਜੋਗੀ ਰਹਿੰਦੀ, ਉਹ ਸਾੜੀ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜੀ ਦੇਹ ਰੂਪ ਸਾਨੂੰ ਹਾਂਡੀ ਬਰਤਨ ਮਿਲ ਸੰਸਾਰ ਦੇ ਅੰਦਰ ਸਾਧ ਸੰਗਤ ਜੀ, ਇਹ ਭਾਈ ਸੰਸਾਰ ਦੇ ਅੰਦਰ ਜਿਹੜਾ ਇਹ ਸਰੀਰ ਮਿਲਿਆ ਨਾ ਸਾਨੂੰ, ਸੰਸਾਰ ਰੂਪ ਹਾਂਡੀ ਹੈ, ਪੰਜਾਂ ਤੱਤਾਂ ਦੀ ਦੇਹ ਹੈ ਜਿਹੜੀ ਸਾਨੂੰ ਇਹ ਪ੍ਰਾਪਤ ਮਿਲੀ ਲੱਕੜ ਦੀ, ਕਾਲ ਦੀ ਅੱਗ ਲੱਗਣ ਤੋਂ ਇੱਕ ਵਾਰੀ ਸੰਸਾਰ ਵਿੱਚ ਮਿਲ ਗਈ ਨਾ ਦੁਬਾਰਾ ਨਹੀਂ ਇਹ ਪ੍ਰਾਪਤ ਹੋਣੀ, ਇੱਕ ਵਾਰੀ ਮਿਲ ਗਈ ਮਿਲ ਗਈ, ਜਦੋਂ ਇੱਕ ਵਾਰੀ ਹੱਥੋਂ ਚਲੀ ਗਈ ਦੁਬਾਰਾ ਨਹੀਂ ਇਹ ਪ੍ਰਾਪਤ ਹੋਏਗੀ। ਇਸ ਕਰਕੇ ਭਾਈ ਜਿਵੇਂ ਲੱਕੜ ਦੀ ਕਾਠ ਦੀ ਬਣਾਈ ਹੋਈ ਹਾਂਡੀ ਉਹ ਤੌੜੀ ਉਹ ਦੇਗਚਾ ਉਹ ਬਰਤਨ ਦੁਬਾਰਾ ਚੜ੍ਹਨ ਜੋਗਾ ਨਹੀਂ ਰਹਿ ਜਾਂਦਾ, ਸੰਸਾਰ ਵਿੱਚ ਵੀ ਇਹ ਮਨੁੱਖਾ ਤਨ ਦੁਬਾਰਾ ਦੁਬਾਰਾ ਨਹੀਂ ਪ੍ਰਾਪਤ ਹੋਣਾ, ਜਦੋਂ ਇੱਕ ਵਾਰੀ ਚਲਿਆ ਗਿਆ ਇੱਕ ਵਾਰੀ ਹੱਥੋਂ ਨਿਕਲ ਗਿਆ ਇਹ ਮਸੇ ਮਸਾਂ ਪ੍ਰਾਪਤ ਹੋਇਆ। ਕਬੀਰ ਜੀ ਦੇ ਪਾਸ ਕੋਈ ਆਇਆ ਕਹਿਣ ਲੱਗਾ ਕਬੀਰ ਜੀ ਮੇਰਾ ਚਿੱਤ ਕਰਦਾ ਮੈਂ ਸੰਸਾਰ ਨੂੰ ਤਿਆਗ ਦਿਆਂ, ਵਿਰਕਤ ਹੋ ਜਾ, ਸਾਧੂ ਬਣ ਜਾ। ਕਬੀਰ ਸਾਹਿਬ ਕਹਿੰਦੇ ਭਾਈ ਤੇਰੀ ਮਰਜ਼ੀ ਹੈ, ਵੇਖ ਲੈ ਜੇ ਤੂੰ ਤਿਆਗ ਸਕਦਾ, ਤੇਰੇ ਵਿੱਚ ਇੰਨਾ ਬਲ ਹੈ, ਅਸੀਂ ਤਾਂ ਭਾਈ ਸਾਨੂੰ ਤਾਂ ਮਹਾਰਾਜ ਨੇ ਸੰਸਾਰ ਵਿੱਚ ਰਹਿ ਕੇ ਨਾਮ ਜਪ ਕੇ ਧਰਮ ਦੀ ਕਿਰਤ ਕਰਦੇ ਹਾਂ, ਸਤਸੰਗਤ ਕਰਦੇ ਹਾਂ, ਜੀਵਨ ਸਫਲ ਕਰਨ ਦਾ ਮਾਰਗ ਦਿਖਾਇਆ, ਜੇ ਤੂੰ ਸੋਚਦਾ ਤੇਰੀ ਮਰਜ਼ੀ ਹੈ। ਸੰਬੰਧੀ ਮਰ ਗਏ, ਸਾਧ ਸੰਗਤ ਜੀ ਘਰ ਬਾਰ ਛੱਡ ਦਿੱਤਾ, ਘਰ ਬਾਰ ਛੱਡਣ ਤੋਂ ਬਾਅਦ ਵਿਰਕਤ ਬਣ ਗਿਆ, ਸਾਧੂ ਬਣ ਗਿਆ, ਜਿਹੜਾ ਘਰ ਦਾ ਪਸਾਰਾ ਛੱਡਿਆ ਸੀ ਉਹੋ ਜਿਹਾ ਪਸਾਰਾ ਫੇਰ ਬਣਾ ਲਿਆ, ਇੱਕ ਘਰ ਵਾਲੀ ਛੱਡੀ ਸੈਂਕੜੇ ਚੇਲੀਆਂ ਬਣਾ ਲਈਆਂ, ਚੇਲੇ ਬਣਾ ਲਏ, ਹੱਸ ਗਿਆ ਫੇਰ ਇਸੇ ਚੱਕਰ ਦੇ ਵਿੱਚ। ਕਬੀਰ ਸਾਹਿਬ ਨੇ ਉਹਨੂੰ ਉਪਦੇਸ਼ ਦਿੱਤਾ, ਕਬੀਰ ਐਸੀ ਹੋਏ ਪਰੀ ਮਨ ਤੋਂ ਭਾਵ ਤਕੀਨ, ਕਹਿੰਦੇ ਐਸਾ ਹੋਇਆ ਤੇਰੇ ਮਨ ਉੱਤੇ ਪ੍ਰਭਾਵ ਪਿਆ, ਪਰ ਕਹਿੰਦੇ ਤੂੰ ਮਨ ਭਾਉਂਦੀਆਂ ਫੇਰ ਕਰਨ ਲੱਗ ਪਿਆ, ਜਿਹੜੀਆਂ ਮਨ ਭਾਉਂਦੀਆਂ ਛੱਡਣੀਆਂ ਸਨ, ਤੇ ਮੈਂ ਵਿਰਕਤ ਬਣ ਗਿਆ, ਮੈਂ ਸੰਤ ਬਣ ਗਿਆ, ਤੂੰ ਤਾਂ ਸਭ ਤੋਂ ਜ਼ਿਆਦਾ ਫਸ ਗਿਆ ਸੰਸਾਰੀਆਂ ਨਾਲੋਂ ਵੀ, ਤੇਰਾ ਤਾਂ ਜੀਵਨ ਸੰਸਾਰੀਆਂ ਨਾਲੋਂ ਵੀ ਡਿੱਗ ਪਿਆ, ਮਨ ਭਾਉਂਦੀਆਂ ਆਇਆ ਜੋ ਮਨ ਆਇਆ ਉਹ ਤੂੰ ਕਰਦਾ ਵਿਸ਼ੇ ਸੁਖ ਭੋਗਦਾ। ਕੋਈ ਕਿਸੇ ਦੀ ਇੱਜ਼ਤ ਪਦ ਦਾ ਖਿਆਲ ਨਹੀਂ ਕਰਦਾ ਮਨ ਦੇ ਵਿੱਚ। ਮਰਨੇ ਤੇ ਕਿਆ ਡਰਪਣਾ, ਜਦੋਂ ਮਾਰੀ ਗਿਆ ਸੰਸਾਰ ਵੱਲੋਂ ਵੀ ਮੈਂ ਸੰਸਾਰ ਛੱਡ ਹੀ ਦਿੱਤਾ ਤੇ ਫੇਰ ਕਹਿੰਦੇ ਡਰਨਾ ਕਾਹਦਾ। ਜਦੋਂ ਪਤੀ ਵਰਤਾ ਆਪਣੇ ਹੱਥ ਵਿੱਚ ਨਰੀਅਰ ਲੈ ਕੇ ਤੁਰੀ ਪੈਂਦੀ ਹੈ ਫੇਰ ਉਹਨੂੰ ਮੌਤ ਦਾ ਡਰ ਨਹੀਂ। ਇਸੇ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੁਧੌਰਾ ਲੀਨ। ਜੇ ਮਾਰਗ ਤੇ ਤੁਰਿਆ ਸੀ ਤਾਂ ਸਿੱਧਾ ਹੋ ਕੇ ਤੁਰਿਆ ਹੀ ਰਹਿੰਦਾ, ਫਿਰ ਪਿੱਛੇ ਮੁੜ ਕੇ ਕਿਉਂ ਦੇਖਿਆ। ਸੂਰਮਾ ਜਿਹੜਾ ਸੁਧੌਰਾ ਜਦੋਂ ਖੰਡਾ ਹੱਥ ਵਿੱਚ ਫੜ ਲੈਂਦਾ ਨਾ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਉਹ ਮੁੜ ਕੇ ਪਿੱਛੇ ਨਹੀਂ ਵੇਖਦਾ, ਉਹ ਆਪਣਾ ਲਕਸ਼ ਪ੍ਰਾਪਤ ਕਰਦਾ, ਉਹ ਮੌਤ ਤੋਂ ਨਹੀਂ ਡਰਦਾ। ਤੇ ਜਿਹੜੀ ਬੀਬੀ ਸਾਹਿਬ ਸਿੰਘ ਜੀ ਮਰਨ ਤੋਂ ਡਰ ਜਾਂਦੀ ਹੈ ਨਾ ਪਤੀ ਦੇ ਨਾਲ, ਉਹਨੂੰ ਚੰਡਾਲਾ ਨੂੰ ਦੇ ਦਿੰਦੇ ਸਨ, ਵਾਪਸ ਘਰ ਵਿੱਚ ਨਹੀਂ ਆਉਣ ਦਿੰਦੇ ਸਨ। ਚੰਡਾਲਾ ਨੂੰ ਜਿਹੜੇ ਮੜੀਆਂ ਦੇ ਵਿੱਚ ਮੁਰਦੇ ਸਾੜਦੇ ਉਹਨਾਂ ਨੂੰ ਦੇ ਦਿੰਦੇ ਸਨ, ਇਹ ਪੁਰਾਣੀ ਪਰੰਪਰਾ ਸੀ। ਪਰ ਸਤਿਗੁਰੂ ਜੀ ਨੇ ਸਤੀ ਪ੍ਰਥਾ ਬੰਦ ਕਰਵਾਈ। ਤੀਸਰੇ ਪਾਤਸ਼ਾਹ ਜੀ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਇਤਿਹਾਸ ਵਿੱਚ ਸਾਰਾ ਜ਼ਿਕਰ ਆਉਂਦਾ। ਇੱਥੇ ਇਹੀ ਭਾਵ ਹੈ ਭਾਈ, ਜਿਹੜਾ ਜੀਵਤ ਭਾਵ ਵੱਲੋਂ ਮਰਨ ਤੋਂ ਡਰ ਗਿਆ ਉਹ ਕਾਮ ਕਰੋ ਲੋ ਮੋਹੰਕਾਰ ਰੂਪ ਚੰਡਾਲਾ ਦੇ ਵਸ ਪਾ ਦਿੱਤਾ ਜਾਏਗਾ, ਜਿਨ੍ਹਾਂ ਨੇ ਮਨ ਭਾਉਂਦੀਆਂ ਕੀਤੀਆਂ। ਇਸ ਕਰਕੇ ਐਸਾ ਉਪਦੇਸ਼ ਕਹਿੰਦੇ ਮਰਨੇ ਤੇ ਕਿਆ ਡਰਪਣਾ, ਜਿਨ੍ਹਾਂ ਨੇ ਜੀਵਤ ਭਾਵ ਨੂੰ ਮਾਰ ਲਿਆ ਉਹ ਨਹੀਂ ਡਰਦੇ ਹਨ। ਜਦੋਂ ਤੁਰੀ ਪਏ ਸਿੱਧੇ ਹੋ ਕੇ ਵਾਹਿਗੁਰੂ ਦੇ ਮਿਲਣ ਵਾਸਤੇ, ਉਹਨਾਂ ਨੇ ਮਨ ਭਾਉਂਦੀਆਂ ਜਿਹੜੀਆਂ ਕਰਨੀਆਂ ਸੀ ਉਹਨਾਂ ਨੂੰ ਛੱਡ ਦਿੱਤਾ। ਐਸੀ ਉਹਨਾਂ ਨੇ ਵਾਹਿਗੁਰੂ ਦੇ ਦਰ ਤੋਂ ਕਿਰਪਾ ਪ੍ਰਾਪਤ ਕੀਤੀ ਹੈ। ਕਬੀਰ ਅਸ ਤੋਂ ਗੰਡ ਉਹ ਚੂਸੀ ਹੈ, ਕਹਿੰਦੇ ਗੰਡੋ ਨਾਮ ਗੰਨੇ ਦਾ ਹੈ, ਗੰਨੇ ਦਾ ਰਸ ਚੂਪੀ ਦਾ, ਭਾਵੇਂ ਉਹਦੀਆਂ ਗੰਢਾਂ ਵੀ ਹੁੰਦੀਆਂ, ਗੰਢਾਂ ਵੀ ਛਿੱਲ ਛਿੱਲ ਕੇ ਚੂਪੀ ਦੀਆਂ, ਕਿਉਂ ਉਹਦੇ ਵਿੱਚ ਰਸ ਹੈ ਮਠਾਸ ਹੈ। ਗੁਣ ਕੋ ਮਰੀਏ ਰੋਏ, ਤੇ ਗੁਣ ਲਈ ਮਰਦਾ ਬੰਦਾ ਵੀ, ਇਹਦੇ ਵਿੱਚ ਮਠਾਸ ਹੈ ਤਾਂ ਜੋ ਮਰ ਮਰ ਕੇ ਚੂਪਦਾ, ਮਰ ਮਰ ਕੇ ਕਹਿੰਦਾ ਮੇਰੀਆਂ ਜਾੜਾਂ ਥੱਕ ਗਿਆ, ਮੂੰਹ ਥੱਕ ਗਿਆ, ਪਰ ਮਿੱਠਾ ਇੰਨਾ ਛੱਡਿਆ ਨਹੀਂ ਜਾਂਦਾ, ਇੰਨਾ ਇਹਦੇ ਵਿੱਚ ਰਸ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਭਾਈ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਹੈ ਉਹ ਭਾਈ ਸ਼ੁਭ ਗੁਣਾਂ ਦੀ ਮਿਠਾਸ ਵਾਲੇ ਸਹਿਤ ਰਸ ਦੇ ਉਹਨਾਂ ਦਾ ਗੰਨਿਆਂ ਵਰਗਾ ਜੀਵਨ ਹੈ। ਗੁਣ ਕੋ ਮਰੀਏ ਰੋਏ, ਉਹਨਾਂ ਦੀ ਸੰਗਤ ਕਰੀਏ, ਸ਼ੁਭ ਗੁਣਾਂ ਲਈ ਤਾਂ ਰੋ ਰੋ ਕੇ ਮਰ ਮਰ ਕੇ ਵੀ ਸ਼ੁਭ ਗੁਣਾਂ ਨੂੰ ਗ੍ਰਹਿਣ ਕਰੀਏ, ਸ਼ੁਭ ਗੁਣਾਂ ਤੋਂ ਕਦੇ ਪਿੱਛੇ ਨਾ, ਕਿਉਂਕਿ ਸ਼ੁਭ ਗੁਣਾਂ ਨੂੰ ਰੋ ਰੋ ਕੇ ਵੀ ਮਰ ਮਰ ਕੇ ਵੀ ਪ੍ਰਾਪਤ ਕਰਨਾ ਚਾਹੀਦਾ। ਲਿਆਈ ਨਹੀਂ ਕਦੇ ਕਰਨੀ ਚਾਹੀਦੀ ਸ਼ੁਭ ਗੁਣਾਂ ਦੀ ਪ੍ਰਾਪਤੀ ਲਈ, ਕਿਉਂਕਿ ਅਵਗੁਣਿਆਰੇ ਮਾਨਸ ਹੈ ਭਲੋ ਨਾ ਕਹੇ ਕੋਈ, ਜਿਹੜਾ ਔਗੁਣਿਆਰਾ ਪਾਪੀ ਮਨੁੱਖ ਹੈ ਜਾਂ ਗੁਨਾਹਗਾਰ ਹੈ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ, ਕੋਈ ਵੀ ਉਹਨੂੰ ਚੰਗਾ ਨਹੀਂ ਕਹੇਗਾ। ਹਰ ਕੋਈ ਮਨੁੱਖ ਔਗੁਣ ਵਾਲੇ ਤੋਂ ਬਚਦਾ ਤੇ ਉਹ ਤੋਂ ਦੂਰ ਰਹਿੰਦਾ। ਇਸ ਕਰਕੇ ਭਾਈ ਗੰਨੇ ਦੀ ਤਰ੍ਹਾਂ ਸ਼ੁਭ ਗੁਣਾਂ ਲਈ ਰੋ ਰੋ ਕੇ ਵੀ ਮਰ ਮਰ ਕੇ ਵੀ ਸ਼ੁਭ ਗੁਣ ਪ੍ਰਾਪਤ ਕਰੀਏ, ਤੇ ਪ੍ਰਭੂ ਦੇ ਪਿਆਰੇ ਜਿਹੜੇ ਸੰਤ ਹੈ ਜਿਨ੍ਹਾਂ ਦਾ ਜੀਵਨ ਸ਼ੁਭ ਗੁਣਾਂ ਦੀ ਮਿਠਾਸ ਨਾਲ ਭਰਿਆ, ਉਹਨਾਂ ਦੀ ਸੰਗਤ, ਉਹਨਾਂ ਤੋਂ ਸ਼ੁਭ ਗੁਣਾਂ ਦੀ ਮਿਠਾਸ ਲੈਣੀ, ਇਹੀ ਗੰਨੇ ਦਾ ਚੂਸਣਾ ਭਾਵ ਉਹਨਾਂ ਦੀ ਸੰਗਤ ਕਰਨੀ ਹੈ, ਤੇ ਉਹਨਾਂ ਕੋਲੋਂ ਰਹਿ ਰਹਿ ਕੇ ਵੀ ਗੁਣਾਂ ਦੀ ਦਾਤ ਪ੍ਰਾਪਤ ਕਰਨੀ ਹੈ। ਹੁਣ ਅੱਗੇ ਵੈਰਾਗਮਈ ਉਪਦੇਸ਼ ਕਬੀਰ ਸਾਹਿਬ ਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ।
ਕਬੀਰ ਗਾਗਰ ਜਲ ਭਰੀ,
ਕਬੀਰ ਸਾਹਿਬ ਜੀ ਕਹਿੰਦੇ ਮਨੁੱਖਾਂ ਦੇ ਜਿਹੜੀ ਹੈ ਜਿਵੇਂ ਗਾਗਰ ਪਾਣੀ ਦੀ ਭਰੀ ਹੋਈ ਹੁੰਦੀ ਹੈ, ਇਸ ਤਰ੍ਹਾਂ ਭਾਈ ਇਹ ਮਨੁੱਖਾਂ ਦੇ ਹੈ, ਸਾਡਾ ਸਰੀਰ ਹੈ, ਇਹ ਸਵਾਸਾ ਰੂਪ ਪਾਣੀ ਦੇ ਨਾਲ ਭਰੀ ਹੋਈ ਹੈ, ਜਿਹੜੀ ਦੇਹ ਸਰੀਰ ਮਿਲਿਆ ਹੈ।
ਅੱਜ ਕਾਲ ਜਹਿ ਫੂਟ,
ਅੱਜ ਜਾਂ ਕੱਲ ਨੂੰ ਜਦੋਂ ਕਾਲ ਆ ਗਿਆ, ਕਾਲ ਦਾ ਫੂਲਾ ਵੱਜ ਗਿਆ, ਇਸ ਦੇਹ ਰੂਪ ਗਾਗਰ ਨੇ ਫੁੱਟ ਜਾਣਾ, ਭੱਜ ਜਾਣਾ, ਭਾਵ ਇਹਦਾ ਅੰਤ ਹੋ ਜਾਣਾ ਹੈ।
ਗੁਰ ਜੋ ਨਾ ਚੇਤਾ ਹੈ ਆਪਨੋ,
ਜਿਹੜੇ ਭਾਈ ਆਪਣੇ ਗੁਰਾਂ ਨੂੰ ਚੇਤੇ ਯਾਦ ਨਹੀਂ ਕਰਦੇ, ਗੁਰਾਂ ਦੀ ਸਿੱਖਿਆ ਨੂੰ ਯਾਦ ਨਹੀਂ ਕਰਦੇ, ਗੁਰੂ ਗੁਰੂ ਨਹੀਂ ਜਪਦੇ, ਗੁਰੂ ਦਾ ਨਾਮ ਨਹੀਂ ਜਪਦੇ, ਗੁਰੂ ਨੂੰ ਯਾਦ ਨਹੀਂ ਕਰਦੇ, ਜਾਂ ਗੁਰਾਂ ਨੇ
ਜੋ ਪ੍ਰਭੂ ਵਾਹਿਗੁਰੂ ਨੂੰ ਚੇਤੇ ਕਰਨ ਵਾਲਾ ਸਾਨੂੰ ਨਾਮ ਦਿੱਤਾ ਉਹਨੂੰ ਯਾਦ ਨਹੀਂ ਕਰਦੇ ਹਨ, ਸਿਮਰਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਜਪ ਤਪ ਨਹੀਂ ਕਰਦੇ।
ਅੱਧ ਮਾਝ ਲੀਜਾਂਗੇ ਲੂਟ,
ਉਹਨਾਂ ਨੇ ਤਾਂ ਆਧੀ ਰਸਤੇ ਦੇ ਮਾਝ ਵਿੱਚ ਹੀ ਵਿਚਕਾਰ ਹੀ ਜਮਾਂ ਨੇ ਲੁੱਟ ਲੈਣਾ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਉਹਨਾਂ ਨੂੰ ਤਾਂ ਵਿਚਕਾਰ ਹੀ ਲੁੱਟ ਲੈਣਾ, ਜਮਾਂ ਨੇ ਨਰਕਾਂ ਦੇ ਵਿੱਚ ਪਾ ਦੇਣਾ, ਜਿਹੜੇ ਆਪਣੇ ਗੁਰਾਂ ਦੇ ਉਪਦੇਸ਼ ਨੂੰ ਚੇਤੇ ਨਹੀਂ ਕਰਦੇ, ਯਾਦ ਨਹੀਂ ਕਰਦੇ ਤੇ ਨਾਮ ਨੂੰ ਨਹੀਂ ਚੇਤੇ ਕਰਦੇ। ਪ੍ਰਭੂ ਨੂੰ ਜਿਹੜੇ ਗੁਰਾਂ ਨੇ ਛਡਾਉਣਾ ਸੀ ਜਮਾਂ ਤੋਂ, ਕਾਲ ਤੋਂ, ਉਹਨਾਂ ਨੂੰ ਨਹੀਂ ਜਿਹਨਾਂ ਨੇ ਚੇਤੇ ਕੀਤਾ, ਉਹਨਾਂ ਨੂੰ ਤਾਂ ਜਮ ਲੁੱਟ ਲੈਣਗੇ, ਨਰਕਾਂ ਦੇ ਵਿੱਚ ਪਾ ਦੇਣਗੇ, ਐਸੀ ਹਾਲਤ ਹੋਏਗੀ।
ਕਬੀਰ ਕੁਕਰ ਰਾਮ ਕੋ,
ਕਬੀਰ ਸਾਹਿਬ ਨੂੰ ਕੋਈ ਕਹਿਣ ਲੱਗਾ ਕਬੀਰ ਤੋਂ ਕੁੱਤੇ ਵਾਂਗੂ ਭੌਂਕਦਾ ਰਹਿੰਦਾ ਸਾਰਾ ਦਿਨ, ਨਾਸਤਕ ਮਨੁੱਖ ਨੇ ਐਸੇ ਸ਼ਬਦ ਬੋਲੇ ਫਿੱਤੇ, ਪਰ ਕਬੀਰ ਜੀ ਨੇ ਗੁੱਸਾ ਨਹੀਂ ਕੀਤਾ, ਜਿਹਨਾਂ ਦਾ ਹਿਰਦਾ ਐਨ ਭਗਤੀ ਨਾਲ ਵਾਹਿਗੁਰੂ ਦੇ ਮਿਲਾਪ ਨਾਲ ਸ਼ਾਂਤ ਹੋ ਚੁੱਕਾ, ਉਹ ਉਹਨੂੰ ਉੱਤਰ ਦੇ ਰਹੇ ਆ, ਕਬੀਰ ਕੁਕਰ ਰਾਮ ਕੋ, ਭਾਈ ਮੈਂ ਕੁੱਤਾ ਜ਼ਰੂਰ ਹੈ ਪਰ ਮੈਂ ਰਾਮ ਵਾਹਿਗੁਰੂ ਦਾ ਕੁੱਤਾ, ਉਸ ਦੇ ਦਰ ਦਾ ਕੁੱਤਾ, ਉਹਦੇ ਦਰ ਤੇ ਭੌਂਕਣ ਵਾਲਾ ਹਾਂ।
ਮੋਤੀਆ ਮੇਰੋ ਨਾਓ,
ਮੇਰਾ ਮੋਤੀ ਮੋਤੀ ਮੇਰਾ ਨਾਮ ਹੈ, ਮੈਂ ਉਸ ਦੇ ਦਰ ਦਾ ਕੁੱਕਰ ਹਾਂ।
ਗਲੇ ਹਮਾਰੇ ਜੇਵਰੀ,
ਉਹ ਪ੍ਰਭੂ ਨੇ ਸਾਡੇ ਗਲ ਵਿੱਚ ਜੋ ਜੇਵਰੀ ਪ੍ਰਾਰਬਧ ਰੂਪ ਰੱਸੀ ਪਾਈ ਹੋਈ ਹੈ, ਜਾਂ ਆਗਿਆ ਰੂਪ ਜੇਵਰੀ ਰੱਸੀ ਧਾਰਨ ਕੀਤੀ ਹੈ, ਪਾਈ ਹੋਈ ਹੈ।
ਜਹ ਖਿੰਚੈ ਤਹ ਜਾਓ,
ਜਿੱਧਰ ਨੂੰ ਖਿੱਚਦਾ ਉੱਧਰ ਨੂੰ ਜਾਂਦੇ ਹਾਂ, ਜਿੱਧਰ ਨੂੰ ਤੋਰਦਾ ਉੱਧਰ ਨੂੰ ਤੁਰ ਪਈਦਾ। ਕੁੱਕਰ ਮੈਂ ਜ਼ਰੂਰ ਹੈ ਪਰ ਰਾਮ ਦਾ ਕੁੱਕਰ ਹੈ। ਇਸੇ ਤਰ੍ਹਾਂ ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰੋ ਨਾਉ, ਜਿਹੜੇ ਭਾਈ ਰਾਮ ਰਵੇ ਹੋਏ ਪਰਮੇਸ਼ਰ ਦੇ ਦਰ ਦੇ ਕੁੱਕਰ ਹੈ, ਜਿਹੜੇ ਉਹਦੇ ਦਰ ਤੇ ਕੂਕ ਪੁਕਾਰ ਕਰਦੇ ਆ, ਅੱਠੇ ਪੈਰ ਫਰਿਆਦ ਕਰਦੇ ਆ, ਉਹਦੇ ਦਰ ਤੇ ਜੁੜੇ ਹੈ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਹ ਦਿਨ ਤੇ ਕੂਕਣੇ ਪ੍ਰਭੂ ਕੇ ਸੁਣੇ ਪੁਕਾਰ। ਐਸੀਆਂ ਪੁਕਾਰਾਂ ਕੁੱਤੇ ਦਾ ਸੁਭਾਅ ਭੌਂਕਦਾ, ਅਸੀਂ ਵਾਹਿਗੁਰੂ ਦੇ ਦਰ ਤੇ ਪੁਕਾਰ ਫਰਿਆਦ ਕਰਨੀ ਹੈ। ਮੋਤੀਆ ਮੇਰੋ ਨਾਉ, ਉਹਨਾਂ ਨੂੰ ਭਾਈ ਪਰਮੇਸ਼ਰ ਦੇ ਨਾਮ ਦੁਆਰਾ ਮੋਤੀਆ ਮੁਕਤੀ ਪ੍ਰਾਪਤ ਹੋ ਗਈ ਹੈ, ਬੰਧਨਾਂ ਤੋਂ ਰਹਿਤ ਹੋ ਗਈ ਹੈ, ਗਿਆਨ ਦਾ ਮੋਤੀ ਉਹਨਾਂ ਨੂੰ ਪ੍ਰਾਪਤ ਹੋ ਗਿਆ, ਬੰਧਨਾਂ ਤੋਂ ਰਹਿਤ ਹੋ ਗਏ। ਜਿਹੜੇ ਕਰਤਾ ਭੁਗਤਾ ਹਮਤਾ ਮਮਤਾ ਦੇ ਸਨ, ਗਲੇ ਹਮਾਰੇ ਜੇਵਰੀ, ਉਹ ਕਹਿੰਦੇ ਹੈ ਵੀ ਜੋ ਪ੍ਰਭੂ ਨੇ ਪ੍ਰਾਰਬਧ ਰੂਪ ਜੇਵਰੀ ਸਾਡੇ ਗਲ ਵਿੱਚ ਰੱਸੀ ਪਾਈ ਹੈ, ਜਿੱਧਰ ਨੂੰ ਤੋਰਦਾ ਉੱਧਰ ਨੂੰ ਜਾਂਦੇ, ਉਹਦੀ ਰਜਾ ਵਿੱਚ ਚੱਲਦੇ ਹੈ। ਇੱਕ ਤਾਂ ਇਹ ਗਲੇ ਹਮਾਰੇ ਜੇਵਰੀ, ਦੂਸਰਾ ਸਾਡੇ ਗਲ ਵਿੱਚ ਹੁਕਮ ਦੀ ਰੱਸੀ ਪਾਈ ਹੋਈ ਹੈ, ਤੇ ਜਿੱਧਰ ਨੂੰ ਖਿੱਚਦਾ ਉੱਧਰ ਨੂੰ ਤੁਰ ਜਾਈਦਾ, ਪਾਪ ਉਹਦੀ ਰਜਾ ਵਿੱਚ ਉਹਦੇ ਹੁਕਮ ਵਿੱਚ ਚਲੀਦਾ ਚੱਲੀਦਾ, ਜਿੱਥੇ ਭੇਜਦਾ ਜੈ ਬੈਸਾਲਾ ਬੈਸਾ ਸਵਾਮੀ, ਜੈ ਭੇਜਾ ਤਹਿ ਜਾਓ, ਜਿੱਥੇ ਬਿਠਾਉਂਦਾ ਉੱਥੇ ਬੈਠੀਦਾ, ਜਿੱਥੇ ਭੇਜਦਾ ਉੱਥੇ ਜਾਂਦੇ ਹਾਂ। ਐਸੀ ਰਜਾ ਰੂਪ ਉਹਨੇ ਜੇਵਰੀ ਸਾਡੇ ਗਲ ਵਿੱਚ ਪਾਈ ਆਪਣੇ ਹੁਕਮ ਦੀ, ਅਸੀਂ ਉਹਦੇ ਹੁਕਮ ਦੀ ਕਾਰ ਵਿੱਚ ਚੱਲਦੇ ਹਾਂ, ਉਹਦੇ ਹੁਕਮ ਤੋਂ ਬਾਹਰ ਨਹੀਂ ਜਾਂਦੇ। ਜਿਹਨਾਂ ਨੂੰ ਗਿਆਨ ਰੂਪ ਮੋਤੀ ਪ੍ਰਾਪਤ ਹੋ ਜਾਂਦਾ, ਜਿਹੜੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਆ ਮੇਰੇ ਪ੍ਰਭੂ ਦਾ ਨਾਮ ਲੈ ਕੇ, ਉਹਦਾ ਸਿਮਰਨ ਕਰਕੇ ਭਾਈ, ਉਹ ਰਾਜਾ ਨੂੰ ਮਿੱਠੀ ਕਰਕੇ ਮੰਨਦੇ ਆ, ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਐਸੀ ਅਵਸਥਾ ਹੁੰਦੀ ਹੈ ਉਹਨਾਂ ਦੀ।
ਕਬੀਰ ਜਪਨੀ ਕਾਠ ਕੀ,
ਕੋਈ ਬੰਦਾ ਸਾਧ ਸੰਗਤ ਦੀ ਕਾਠ ਦੀ ਲੱਕੜ ਦੀ ਮਾਲਾ, ਰੁਦਰਾਕਸ਼ ਦੀ ਮਾਲਾ ਲੈ ਕੇ ਫੇਰਦਾ ਸੀ ਆਪਣੇ ਹੱਥ ਵਿੱਚ। ਆ ਕਈਆਂ ਨੇ ਸਾਧ ਸੰਗਤ ਜੀ ਗਲਾਂ ਵਿੱਚ ਮਾਲਾ ਪਾਈਆਂ ਹੁੰਦੀਆਂ, ਆਪ ਚੰਗੀ ਜਾਫੀ ਹੈ ਤੇ ਹੱਥ ਵਿੱਚ ਮਾਲਾ ਪਾਈ ਹੁੰਦੀ ਹੈ ਸਰਬਲੋਹ ਦੀ। ਸੋ ਸਾਧ ਸੰਗਤ ਜੀ ਉਹ ਮਾਲਾ ਫੇਰਦਾ ਸੀ, ਕਬੀਰ ਸਾਹਿਬ ਜੀ ਨੂੰ ਕਹਿੰਦੇ ਆ, ਕਹਿੰਦੇ ਆ ਜਿਹੜੀ ਜਪਣੀ ਤੂੰ ਮਾਲਾ ਫੇਰਦਾ ਹੈ ਕਾਠ ਦੀ ਹੱਥ ਦੇ ਵਿੱਚ ਪਕੜ ਕੇ,
ਦਿਖਲਾਵਾ ਲੋਏ,
ਲੋਕਾਂ ਨੂੰ ਦਿਖਾਉਂਦਾ ਫਿਰਦਾ ਦਿਖਾਵਾ ਕਰਦਾ ਵੀ ਮੈਂ ਬਹੁਤ ਵੱਡਾ ਭਗਤ ਹੈ, ਬਹੁਤ ਜ਼ਿਆਦਾ ਮੈਂ ਮਾਲਾ ਫੇਰਦਾ। ਮਾਲਾ ਫਿਰਤੀ ਹੱਥ ਮੇਂ ਜੀਵ ਫਿਰੇ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਇਹ ਭਜਨ ਕਤ ਨਾਹੀ। ਕਹਿੰਦੇ ਮਾਲਾ ਤਾਂ ਤੇਰੀ ਫਿਰਦੀ ਹੈ ਹੱਥ ਵਿੱਚ, ਜੀਵ ਫਿਰਦੀ ਹੈ ਮੂੰਹ ਦੇ ਵਿੱਚ ਘੁੰਮਦੀ ਹੈ, ਤੇ ਮਨ ਤੇਰਾ ਥਾਂ ਥਾਂ ਦੌੜਿਆ ਫਿਰਦਾ, ਕਹਿੰਦੇ ਇਹ ਕਾਹਦਾ ਭਜਨ ਹੈ ਜਦੋਂ ਮਨ ਹੀ ਨਹੀਂ ਜੁੜਿਆ, ਕਾਕਰੀ ਨਹੀਂ ਹੋਇਆ। ਇਸ ਕਰਕੇ ਕਹਿੰਦੇ ਇਹ ਕੀ ਦਿਖਾਵਾ ਕਰਦਾ ਤੂੰ। ਭਾਵ ਕਈਆਂ ਦਾ ਇਹ ਸੁਭਾਅ ਹੁੰਦਾ ਦਿਖਾਵਾ ਵੱਧ ਕਰਨਾ, ਕਮਾਈ ਘੱਟ ਕਰਨੀ। ਕਬੀਰ ਸਾਹਿਬ ਉਸ ਭਾਵ ਤੋਂ ਲੈ ਰਹੇ ਹੈ, ਕਹਿੰਦੇ ਜਿਹੜੀ ਦਿਖਾਵਾ ਤੂੰ ਕਰਦਾ ਲੋਕਾਂ ਨੂੰ, ਇਸ ਮਾਲਾ ਦੇ ਨਾਲ ਤੈਨੂੰ ਕੀ ਪ੍ਰਾਪਤ ਹੋਣਾ ਹੈ।
ਰਾਮ ਨਾ ਚੇਤ ਹੀ,
ਆਪਣੇ ਹਿਰਦੇ ਵਿੱਚ ਰਾਮ ਵਾਹਿਗੁਰੂ ਨੂੰ ਚੇਤੇ ਯਾਦ ਤਾਂ ਕਰਦਾ ਨੀ, ਅੰਦਰ ਤਾਂ ਨੀ ਉਹਨੂੰ ਯਾਦ ਕਰਦਾ, ਉਹੀ ਦਿਖਾਵਾ ਕਰਦਾ ਵੀ ਮੈਂ ਬਹੁਤ ਮਾਲਾ ਫੇਰਦਾ ਹਾਂ।
ਇਹ ਜਪਨੀ ਕਿਆ ਹੋਏ,
ਜਪਨੀ ਮਾਲਾ ਦੇ ਨਾਲ ਤੈਨੂੰ ਕੀ ਪ੍ਰਾਪਤ ਹੋ ਜਾਏਗਾ, ਕੁਝ ਨੀ ਪ੍ਰਾਪਤ ਹੋਣਾ। ਕਹਿੰਦੇ ਮਾਲਾ ਦਾ ਦਿਖਾਵਾ ਕਰਨ ਦੇ ਨਾਲ ਦਿਖਾਵਾ ਨਹੀਂ ਕਰਨਾ। ਸਾਧ ਸੰਗਤ ਜੀ ਦੇ ਕੋਈ ਗੁਰਮੁਖ ਬਾਣੀ ਦਾ ਅਭਿਆਸ ਕਰਦਾ, ਸਿਮਰਨ ਕਰਦਾ ਇਕਾਂਤ ਵਿੱਚ ਬੈਠ ਕੇ, ਉਹ ਗੱਲ ਵੱਖਰੀ ਹੈ। ਪਰ ਜੇ ਕੋਈ ਵੀ ਦਿਖਾਵਾ ਹੀ ਇਸ ਲਈ ਕਰਦਾ ਤੇ ਫਿਰ ਉਹ ਪਖੰਡ ਹੈ। ਪਖੰਡ ਵਾਲੇ ਨੂੰ ਨਰਕ ਪ੍ਰਾਪਤ ਹੁੰਦੇ ਆ ਸਾਧ ਸੰਗਤ ਜੀ, ਉਹਨੂੰ ਵਾਹਿਗੁਰੂ ਦੇ ਦਰ ਤੇ ਥਾਂ ਨਹੀਂ ਮਿਲਦਾ। ਪਖੰਡ ਦਾ ਮਤਲਬ ਧੋਖਾ ਕਰਨਾ, ਧੋਖਾ ਦੇਣਾ। ਜਿਹੜਾ ਧੋਖਾ ਦਿੰਦਾ ਹੈ ਰੱਬ ਨੂੰ ਧੋਖਾ ਦੇਣਾ, ਇਸ ਤੋਂ ਵੱਡਾ ਕੀ ਪਾਪ ਹੋ ਸਕਦਾ। ਤੇ ਫਿਰ ਜਿਹੜਾ ਰੱਬ ਨੂੰ ਧੋਖਾ ਦਿੰਦਾ, ਗੁਰੂ ਕੀ ਸੰਗਤ ਨੂੰ ਧੋਖਾ ਦਿੰਦਾ, ਛਲ ਕਰਦਾ, ਉਹਨੂੰ ਨਰਕਾਂ ਚ ਢੋਹੀ ਮਿਲਣੀ ਹੈ, ਹੋਰ ਕਿੱਥੇ ਮਿਲਣੀ ਹੈ? ਨਰਕਾਂ ਚ ਵੀ ਨਹੀਂ ਮੇਰਾ ਵਿਚਾਰ ਤਾਂ ਢੋਹੀ ਮਿਲੇਗੀ। ਇਸ ਕਰਕੇ ਭਾਈ ਰਾਮ ਵਾਹਿਗੁਰੂ ਨੂੰ ਚਿੱਤ ਵਿੱਚ ਵਸਾ, ਚਿੱਤ ਵਿੱਚ ਟਿਕਾ, ਸੁਰਤ ਨੂੰ ਜੋੜ ਕੇ ਹਕਾਦਰ ਕਰਕੇ। ਇਹ ਪਖੰਡ ਦਾ ਦਿਖਾਵਾ ਕਰਨ ਦੇ ਨਾਲ, ਇਹ ਮਾਲਾ ਦੇ ਜਪਣ ਨਾਲ ਤੈਨੂੰ ਕੁਝ ਨੀ ਹੋਣ ਲੱਗਾ, ਕੀ ਕੁਛ ਨੀ ਪ੍ਰਾਪਤ ਹੋਣਾ ਹੈ।
ਕਬੀਰ ਬਿਰਹੋ ਭਯੰਗਮ ਮਨ ਬਸੈ,
ਸਤਸੰਗ ਜੀ ਵੈਰਾਗਮਈ ਉਪਦੇਸ਼ ਦਿੰਦੇ ਆ। ਕਬੀਰ ਬਿਰਹੋ ਭਯੰਗਮ ਮਨ ਬਸੈ, ਜਿਹਨਾਂ ਦੇ ਮਨ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਭਯੰਗਮ ਨਾਮ ਸਰਪ ਦਾ ਹੈ, ਬਿਰਹ ਨਾਮ ਵਿਛੋੜੇ ਦਾ ਹੈ, ਜਿਹਨਾਂ ਦੇ ਹਿਰਦੇ ਵਿੱਚ ਭਾਈ ਪ੍ਰਭੂ ਵਾਹਿਗੁਰੂ ਪਰਮੇਸ਼ਰ ਦਾ ਮਨ ਦੇ ਵਿੱਚ ਬਿਰਹਾ ਵਿਛੋੜਾ ਵਸਦਾ, ਸਰਪ ਦੀ ਮਿਆਈ
ਮੰਤ ਨਾ ਮਨ ਕੋਏ,
ਉਹ ਬਈ ਕਿਸੇ ਦੀ ਜਿਵੇਂ ਐਸੇ ਸੱਪ ਵੀ ਹੁੰਦੇ ਜਿਹਨਾਂ ਤੇ ਕੋਈ ਮੰਤਰ ਵੀ ਨਹੀਂ ਅਸਰ ਕਰਦਾ, ਤੇ ਉਹਨਾਂ ਉੱਤੇ ਕਹਿੰਦੇ ਜਿਹਨਾਂ ਦੇ ਮਨ ਵਿੱਚ ਪ੍ਰਭੂ ਦੇ ਵੈਰਾਗ ਦਾ ਵਿਛੋੜੇ ਰੂਪ ਵਿਛੋੜਾ ਰੂਪ ਸਰਪ ਵਸਦਾ, ਉਹ ਭਾਈ ਕਿਸੇ ਦੀਆਂ ਮੰਤ ਗੱਲਾਂ ਨੂੰ ਜਾਂ ਮੰਤ ਦੂਸਰੇ ਮੰਤਰਾਂ ਨੂੰ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ ਹਨ।
ਰਾਮ ਵਿਯੋਗੀ ਨਾ ਜੀਐ,
ਰਾਮ ਦਾ ਵਿਯੋਗੀ ਪਰਮੇਸ਼ਰ ਦਾ ਜਿਹੜਾ ਵਿਛੋੜੇ ਵਿਛੋੜੇ ਵਾਨ ਹੈ, ਜਿਹਨੂੰ ਕੇਵਲ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ, ਉਹਦੇ ਵਿਛੋੜੇ ਦੇ ਵਿੱਚ ਜਿਹੜਾ ਰਹਿਣ ਵਾਲਾ ਐਸਾ ਵੈਰਾਗੀ ਪੁਰਸ਼ ਹੈ, ਜਿਹਦੇ ਮਨ ਵਿੱਚ ਐਸਾ ਵੈਰਾਗ ਆਇਆ ਹੋਇਆ ਹੈ, ਉਹ ਜਿਉਂਦਾ ਨਹੀਂ ਰਹਿ ਸਕਦਾ ਸਰੀਰ ਕਰਕੇ ਵੀ।
ਜੀਏ ਤਾਂ ਬੌਰਾ ਹੋਏ,
ਜੀਏ ਤਾਂ ਬੌਰਾ ਹੋਏ, ਜੇ ਜਿਉਂਦਾ ਵੀ ਹੈ ਤਾਂ ਪਰਮੇਸ਼ਰ ਦੇ ਵਿਛੋੜੇ ਵਿੱਚ, ਜਿਵੇਂ ਸਾਧ ਸੰਗਤ ਬੌਰਾ ਝੱਲਾ ਆਪਾਂ ਆਪ ਕਹਿ ਦੇਈਦਾ ਸੁਭਾਈ ਮਨੁੱਖ ਨੂੰ, ਪਰ ਉਹਦੀ ਅਵਸਥਾ ਐਸੀ ਮਸਥਾਨੀ ਹੋਈ ਹੁੰਦੀ ਹੈ, ਜਿਵੇਂ ਝੱਲੇ ਮਨੁੱਖ ਦਾ ਸੁਭਾਅ ਹੁੰਦਾ ਵੀ ਜਿੱਧਰ ਦਾ ਉਹਦੇ ਮਨ ਵਿੱਚ ਖਿਆਲ ਆ ਗਿਆ, ਰੁਚੀ ਆ ਗਈ, ਉੱਧਰ ਨੂੰ ਤੁਰੀ ਜਾਣਾ, ਉਹੀ ਕੁਝ ਕਰੀ ਜਾਣਾ। ਇਹ ਉਹਦੀ ਨੇਚਰ ਕਹਿ ਲਓ, ਉਹਦਾ ਸੁਭਾਅ ਕਹਿ ਲਓ, ਆਦਤ ਕਹਿ ਲਓ, ਬਣ ਜਾਂਦਾ। ਪ੍ਰਭੂ ਵਾਹਿਗੁਰੂ ਦਾ ਪਿਆਰਾ ਜਿਹੜਾ ਭਾਈ, ਉਹ ਪਰਮੇਸ਼ਰ ਦਾ ਸਦਾਈ ਹੋਇਆ ਤੁਰਿਆ ਫਿਰਦਾ, ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ, ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਵੀ ਉਹਨੂੰ ਚੰਗਾ ਨਹੀਂ ਲੱਗਦਾ। ਜੇ ਜਿਉਂਦਾ ਵੀ ਹੈ ਉਹਦੇ ਵਿਛੋੜੇ ਦੇ ਵਿੱਚ, ਉਹਦਾ ਵੈਰਾਗੀ ਬਣ ਕੇ ਉਹਦੇ ਚਰਨਾਂ ਨਾਲ ਹੀ ਜੁੜਿਆ ਰਹਿੰਦਾ, ਹੋਰ ਨਹੀਂ ਕੋਈ ਕਿਸੇ ਪਾਸੇ ਵੀ ਆਪਣਾ ਧਿਆਨ ਜਾਂਦਾ। ਐਸੀ ਜਿਹਨਾਂ ਉੱਤੇ ਕਿਰਪਾ ਕੀਤੀ ਹੈ ਵਾਹਿਗੁਰੂ ਪਰਮੇਸ਼ਰ ਨੇ, ਜਿਹਨਾਂ ਦੇ ਮਨ ਵਿੱਚ ਵਾਹਿਗੁਰੂ ਦਾ ਵਿਛੋੜੇ ਰੂਪ ਐਸਾ ਭਯੰਗਮ। ਸਤਸੰਗ ਜੀ ਬਿਰਹ ਭਯੰਗਮ ਮਨ ਵਸੈ, ਜਿਹਨਾਂ ਦੇ ਮਨ ਵਿੱਚ ਪ੍ਰਭੂ ਦਾ ਵਿਛੋੜਾ ਕੈਸਾ, ਪ੍ਰਭੂ ਦਾ ਵਿਛੋੜਾ ਸੱਪ ਦੇ ਡੰਗ ਨਾਲੋਂ ਵੀ ਭਾਈ ਜ਼ਿਆਦਾ ਦੁੱਖਦਾਇਕ ਹੈ। ਸੱਪ ਦਾ ਡੰਗਿਆ ਤਾਂ ਵੱਜ ਜਾਂਦਾ, ਪਰ ਪ੍ਰਭੂ ਦੇ ਪਿਆਰੇ ਜਿਹਨਾਂ ਨੂੰ ਵਾਹਿਗੁਰੂ ਦੇ ਮਿਲਾਪ ਦਾ ਮਨ ਵਿੱਚ ਵਿਛੋੜਾ ਨਾ, ਉਹ ਉਸ ਵਾਹਿਗੁਰੂ ਤੋਂ ਬਿਨਾਂ ਬਚ ਨਹੀਂ ਸਕਦੇ, ਜਿਉਂਦੇ ਨਹੀਂ ਰਹਿ ਸਕਦੇ। ਫਰੀਦ ਸਾਹਿਬ ਜੀ ਨੇ ਬਿਰਹ ਉੱਤੇ ਬੜੇ ਸੁੰਦਰ ਸ਼ਬਦ ਲਿਖੇ ਆ, ਫਰੀਦਾ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਜਿੱਤਣ ਬਿਰਹ ਨਾ ਉਪਜੈ ਸੋ ਤਨ ਜਾਨ ਮਸਾਨ। ਕਹਿੰਦੇ ਵਿਛੋੜਾ ਵਿਛੋੜਾ ਕਹਿ ਕੇ ਲੋਕ ਪ੍ਰਭੂ ਦੇ ਵਿਛੋੜੇ ਵਾਲਿਆਂ ਨੂੰ ਇਹ ਸਮਝਦੇ ਆ ਕਿ ਵਿਛੋੜਾ ਸ਼ਬਦ ਸਭ ਤੋਂ ਮਾੜਾ, ਵਿਛੋੜਾ ਵਿਛੋੜੇ ਪਾਉਣ ਵਾਲਾ, ਦੂਰ ਕਰਨ ਵਾਲਾ, ਏਕਤਾ ਨਹੀਂ ਕਰਨ ਵਾਲਾ, ਸੁੱਖ ਨਹੀਂ ਦੇਣ ਵਾਲਾ। ਪਰ ਫਰੀਦ ਸਾਹਿਬ ਕਹਿੰਦੇ ਜਿਹੜਾ ਬਿਰਹਾ ਪਰਮੇਸ਼ਰ ਦਾ ਵਿਛੋੜਾ, ਇਹ ਤਾਂ ਸੁਲਤਾਨ ਹੈ, ਬਾਦਸ਼ਾਹ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਵਿਛੋੜਾ ਨਹੀਂ ਪੈਦਾ ਹੋਇਆ, ਉਹ ਤਾਂ ਹਿਰਦੇ ਨਿਸ਼ਾਨ ਭੂਮਿਕਾ ਵਰਗੇ ਹੈ, ਜਿੱਥੇ ਮੁਰਦੇ ਸੜਾਏ ਜਾਂਦੇ ਆ, ਸਾੜੇ ਜਾਂਦੇ ਆ, ਤੇ ਉਹਨਾਂ ਦੇ ਹਿਰਦੇ ਚੋਂ ਸੁਭ ਗੁਣ ਸੜ ਜਾਂਦੇ, ਸੁਆਹ ਹੋ ਜਾਂਦੇ ਆ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਵਿਛੋੜਾ ਨਹੀਂ ਪੈਦਾ ਹੋਇਆ। ਵਿਛੋੜਾ ਸੁਣੇ ਦੁੱਖ ਬਿਣ ਡੱਠੇ ਮਰਿਓਦ, ਬਾਅਦ ਪਿਆਰੇ ਆਪਣੇ ਬਿਰਹੀ ਨਾ ਧੀਰੋਦ। ਬਿਰਹੋ ਵਾਲਿਆਂ ਨੂੰ, ਪ੍ਰਭੂ ਦੇ ਵਿਛੋੜੇ ਵਾਲਿਆਂ ਨੂੰ ਧੀਰਜ ਨਹੀਂ ਕਦੇ ਵਾਸਤੇ ਆਉਂਦਾ। ਐਸਾ ਵਿਛੋੜਾ, ਵਿਛੋੜੇ ਦਾ ਐਸਾ ਡੰਗ ਹੈ, ਉਹ ਫਿਰ ਹੋਰ ਕਿਸੇ ਦੀ ਮੰਤ ਸਲਾਹ ਨਹੀਂ ਮੰਨਦੇ। ਜੇ ਕੋਈ ਉਹਨਾਂ ਨੂੰ ਆ ਕੇ ਕਹਿੰਦਾ ਤੂੰ ਆਹ ਕਰ ਆ ਕਰ, ਜਾਂ ਕੋਈ ਹੋਰ ਉਹਨਾਂ ਨੂੰ ਕੋਈ ਲਾਲਚ ਵਿੱਚ ਆ ਕੇ ਕੋਈ ਕਹੇ ਤੂੰ ਛੱਡ ਪਰਮੇਸ਼ਰ ਤੋਂ ਕੀ ਲੈਣਾ, ਸਾਡਾ ਮੰਤਰ ਲੈ ਤੇ ਅਸੀਂ ਤੈਨੂੰ ਆਹ ਕੁਝ ਦੇ ਦਿਆਂਗੇ, ਆਹ ਸਿੱਧੀਆਂ ਵੀ, ਉਹ ਵੀ ਭਾਵ ਲਾਉਂਦੇ ਆ ਮਹਾਂਪੁਰਖ। ਪਰ ਉਹ ਕਹਿੰਦੇ ਆ ਮੈਂ ਪਰਮੇਸ਼ਰ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ, ਉਸ ਪ੍ਰਭੂ ਦੇ ਵਾਹਿਗੁਰੂ ਮੰਤਰ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਰੂਪ ਮੰਤਰ ਤੋਂ ਬਿਨਾਂ ਮੈਂ ਨਹੀਂ ਤੁਹਾਡੇ ਕਿਸੇ ਹੋਰ ਨੂੰ ਮੰਨਦਾ, ਨਾ ਹੀ ਮੈਨੂੰ ਕੋਈ ਲੋੜ ਹੈ, ਨਾ ਮੈਨੂੰ ਕੋਈ ਚਾਹੀਦਾ ਸੰਸਾਰ ਵਿੱਚ। ਮੈਨੂੰ ਚਾਹੀਦਾ ਕੇਵਲ ਵਾਹਿਗੁਰੂ ਪਰਮੇਸ਼ਰ, ਤੇ ਉਹੀ ਮੰਤਰ ਮੇਰੇ ਸਤਿਗੁਰਾਂ ਨੇ ਮੈਨੂੰ ਦਿੱਤਾ, ਮੈਂ ਹੋਰ ਨਹੀਂ ਕਿਸੇ ਨੂੰ ਮੰਨਦਾ। ਆ ਆਪਾਂ ਥੋੜੇ ਜਿਹੇ ਸੁੱਖ ਬਦਲੇ ਪਤਾ ਨਹੀਂ ਕਿੰਨਿਆਂ ਕਿੰਨਿਆਂ ਕੋਲੇ ਜਾ ਕੇ ਕੰਨਾਂ ਵਿੱਚ ਫੂਕਾਂ ਮਰਾਉਣ ਲੱਗ ਜਾਂਦੇ ਹਾਂ, ਕਿੰਨਿਆਂ ਕੋਲ ਮੰਤਰ ਧਾਗੇ ਤਵੀਤ ਜਾਦੂ ਟੂਣਿਆਂ ਵਿੱਚ ਫਸ ਜਾਈਦਾ। ਭਾਈ ਨਹੀਂ, ਭਾਈ ਵਾਹਿਗੁਰੂ ਗੁਰਮੰਤਰ ਹੈ ਜਾਂ ਪਹੁੰਮੈ ਖੋਈ, ਵਾਹਿਗੁਰੂ ਮੰਤਰ ਨਾਲੋਂ ਵੱਡਾ ਮੰਤਰ ਕੋਈ ਨਹੀਂ, ਮੂਲ ਮੰਤਰ ਨਾਲੋਂ ਵੱਡਾ ਕੋਈ ਮੰਤਰ ਨਹੀਂ, ਗੁਰਬਾਣੀ ਨਾਲੋਂ ਵੱਡੀ ਕੋਈ ਸ਼ਕਤੀ ਨਹੀਂ। ਇਸ ਕਰਕੇ ਭਾਈ ਜਿਵੇਂ ਮੰਤਰ ਦੇ ਵਿੱਚ ਸਾਰੀ ਸ਼ਕਤੀ ਹੁੰਦੀ ਹੈ, ਗੁਰਬਾਣੀ ਨਾਲੋਂ ਦੱਸੋ ਵੱਡੀ ਸ਼ਕਤੀ ਕਿੱਥੇ ਹੈ। ਮੰਤਰ ਇਸ਼ਟ ਦਾ ਰੂਪ ਮੰਨਿਆ ਜਾਂਦਾ, ਜਿਹੜਾ ਮੂਲ ਮੰਤਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ, ਇਹਦਾ ਜਾਪ ਕਰਨ ਵਾਲੇ ਨੂੰ ਉਹਦਾ ਬੋਧ, ਉਹਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਮੰਤਰ ਦੇ ਵਿੱਚ ਵੀ ਉਹਦਾ ਰੂਪ ਹੈ, ਤੇ ਉਹਨਾਂ ਨੂੰ ਜੋ ਸ਼ਕਤੀਆਂ ਦਾ ਮਾਲਕ ਵਾਹਿਗੁਰੂ ਆ, ਉਹ ਦਾਤਾ ਵੀ ਆਪਣੇ ਦਰੋਂ ਦੇ ਦਿੰਦਾ। ਉਹ ਭਾਈ ਐਸੇ ਮੰਤਰ ਵੀ ਨਹੀਂ ਮੰਨਦੇ, ਉਹਨਾਂ ਤੇ ਹੋਰ ਕੋਈ ਮੰਤਰ ਅਸਰ ਨਹੀਂ ਕਰਦੇ। ਇਸੇ ਤਰ੍ਹਾਂ ਮੰਤ ਨਾ ਮੰਨੇ ਕੋਈ ਕਿਸੇ ਦੀ ਐਸੀ ਗਲਤ ਸਲਾਹ ਨੂੰ ਵੀ ਨਹੀਂ ਮੰਨਦੇ ਜਿਹੜੀ ਵਾਹਿਗੁਰੂ ਤੋਂ ਦੂਰ ਲਿਜਾਣ ਵਾਲੀ ਹੈ। ਦੂਸਰੇ ਮੰਤਰਾਂ ਦੇ ਉੱਤੇ ਵੀ ਨਹੀਂ ਜਾਂਦੇ, ਨਾ ਲੱਗਦੇ ਉਹਨਾਂ ਦੇ ਮਗਰ ਨਹੀਂ ਜਾਂਦੇ ਹੈ। ਇਸ ਕਰਕੇ ਜਿਹਨਾਂ ਨੇ ਐਸਾ ਮੰਤਰ ਸਤਿਗੁਰਾਂ ਦੇ ਦਰ ਤੋਂ ਲੈ ਕੇ ਮੰਨਿਆ, ਉਹ ਦੂਸਰਿਆਂ ਨੂੰ ਨਹੀਂ ਮੰਨਦੇ ਹਨ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ, ਨਾ ਹੀ ਕਿਸੇ ਵੱਲ ਵੇਖਦੇ ਹੈ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਵਿਛੋੜਾ ਵਸ ਗਿਆ, ਐਸੀ ਉਹਨਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਪਹਿਲੀ ਗੱਲ, ਉਹ ਜਿਉਂਦੇ ਹੀ ਨਹੀਂ ਰਹਿ ਸਕਦੇ, ਤੇ ਜੇ ਜਿਉਂਦੇ ਵੀ ਹੈ ਤਾਂ ਵੀ ਉਹਦੀ ਮਸਤੀ ਦੇ ਵਿੱਚ, ਐਨ ਮਸਤਾਨਾ ਜਿਹੜਾ ਪਰਮੇਸ਼ਰ ਦੀ, ਪਰਮੇਸ਼ਰ ਦੇ ਆਨੰਦ ਵਿੱਚ ਮਸਤ ਹੋ ਗਿਆ। ਜਦੋਂ ਮਨੁੱਖ ਕਿਸੇ ਦੁਨਿਆਵੀ ਸੁੱਖ ਦੇ ਵਿੱਚ ਮਸਤ ਹੋ ਜਾਂਦਾ ਨਾ, ਆਹ ਨਸ਼ੇ ਵਾਲੇ ਬੰਦਿਆਂ ਨੂੰ ਪੁੱਛ ਕੇ ਦੇਖੋ, ਸੌਖਾ ਸਮਝਣ ਲਈ, ਜਿਹੜਾ ਬੰਦਾ ਨਸ਼ੇ ਦਾ ਇਸਤੇਮਾਲ ਕਰਦਾ ਨਾ, ਜਦੋਂ ਇਹਨੂੰ ਨੂੰ ਨਸ਼ੇ ਦਾ ਮਸਤੀ ਚੜ੍ਹ ਜਾਂਦੀ ਹੈ, ਨਸ਼ਾ ਚੜ੍ਹ ਜਾਂਦਾ, ਉਹ ਫਿਰ ਦੂਸਰੇ ਪਾਸੇ ਉਹਦਾ ਧਿਆਨ ਨਹੀਂ ਜਾਂਦਾ, ਉਹ ਆਪਣੀ ਲੋੜ ਵਿੱਚ ਰਹਿੰਦਾ, ਆਪਣੀ ਮਸਤੀ ਵਿੱਚ ਰਹਿੰਦਾ। ਇਸੇ ਤਰ੍ਹਾਂ ਭਾਈ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਵਿਛੋੜਾ ਪਰਮੇਸ਼ੁਰ ਦਾ ਵੈਰਾਗ ਜਿਹਨਾਂ ਦੇ ਮਨ ਵਿੱਚ ਪੈਦਾ ਹੋ ਗਿਆ, ਉਹਦੇ ਮਿਲਾਪ ਦਾ ਆਨੰਦ ਐਸੀ ਮਸਤੀ ਚੜ ਗਈ ਨਾ, ਉਹ ਭਾਈ ਐਸੇ ਆਨੰਦ ਵਿੱਚ ਐਸੇ ਮਸਤੀ ਦੇ ਵਿੱਚ ਹੀ ਰਹਿੰਦੇ ਹੈ, ਪਰ ਦੁਨੀਆ ਉਹਨਾਂ ਨੂੰ ਬੋਲੇ ਕਹਿ ਕੇ ਬੁਲਾਉਂਦੀ ਹੈ, ਝੱਲੇ ਕਹਿ ਕੇ ਸੁਦਾਈ। ਦੁਨੀਆ ਜੋ ਮਰਜ਼ੀ ਕਵੇ, ਦੁਨੀਆ ਵੱਲੋਂ ਮਸਤ ਹੋ ਕੇ ਉਹ ਪਰਮੇਸ਼ੁਰ ਦੇ ਵਿਛੋੜੇ ਦੇ ਵਿੱਚ ਉਹਦੀ ਯਾਦ ਵਿੱਚ। ਧੰਨ ਬਾਬਾ ਖੁਦਾ ਸਿੰਘ ਸਾਹਿਬ ਜੀ, ਜਿਹੜੇ ਬਾਬਾ ਵੀਰ ਸਿੰਘ ਜੀ ਦੇ ਸੇਵਕ ਸਨ, ਐਸੀ ਉਹਨਾਂ ਨੂੰ ਮਸਤੀ ਕਈ ਵਾਰੀ ਸਾਹ ਸੰਗਤ ਜੀ ਉਹਨਾਂ ਦੇ ਵੀਰ ਮੁਰਗੇਸ਼ ਵਿੱਚ ਜ਼ਿਕਰ ਆਉਂਦਾ ਵੀ ਐਸੀ ਮਸਤੀ ਸਿਮਰਨ ਦੀ ਭਗਤੀ ਦੀ ਉਹਨਾਂ ਦੇ ਕਈ ਵਾਰੀ ਸਾਹ ਸੰਗਤ ਜੀ ਐਸੀ ਮਸਤੀ ਛਾ ਜਾਂਦੀ ਸੀ, ਆਨੰਦ ਛਾ ਜਾਂਦਾ ਸੀ ਨਾ, ਸੰਸਾਰ ਭੁੱਲ ਜਾਂਦਾ ਸੀ ਉਹਨਾਂ ਨੂੰ। ਤੇ ਉਹ ਜੰਗਲਾਂ ਦੇ ਵਿੱਚ ਦੂਰ ਦੂਰ ਜਾ ਕੇ ਫਿਰ ਉੱਚੀ ਉੱਚੀ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਵਿੱਚ ਕੂਕਾਂ ਮਾਰਨੀਆਂ। ਐਸਾ ਜਿਹੜੇ ਆਤਮ ਅਭਿਆਸੀ ਹੈ, ਇਸ ਗੱਲ ਨੂੰ ਤਾਂ ਸਾਧ ਸੰਗਤ ਜੀ ਉਹਨਾਂ ਲੋਕਾਂ ਨੇ ਵੀ ਮੰਨ ਲਿਆ ਅੱਜ ਦੇ ਯੁੱਗ ਵਿੱਚ। ਕਹਿੰਦੇ ਅਨੁਭਵ ਦੇ ਵਿੱਚ ਕਈ ਗੱਲਾਂ ਆਉਂਦੀਆਂ ਕਈ ਜਾਂਦੀਆਂ। ਕਈ ਬੰਦੇ ਆਪਣੇ ਫੁਰਨੇ ਦਾ ਅਨੁਭਵ ਦੇਖ ਕੇ ਹੀ ਨਾ ਆ ਕਈ ਵਾਰੀ ਬਾਣੀ ਪੜ੍ਹਦੇ ਹੈ ਨਾ, ਸਿਮਰਨ ਕਰਦੇ ਹੈ, ਕਈ ਸਿੰਘ ਮਿਲਦੇ ਵੀ ਹੈ, ਉਹ ਕਹਿੰਦੇ ਵੀ ਮੈਨੂੰ ਆਹ ਦਿਸਿਆ ਆਹ ਦਿਸਿਆ। ਪਰ ਉਹ ਸਾਧ ਸੰਗਤ ਜੀ ਜਿਹੜਾ ਦਿਸਣਾ ਹੁੰਦਾ ਉਹ ਕਈ ਵਾਰੀ ਮਨ ਦੀ ਸੂਖਮ ਅਵਸਥਾ ਦੇ ਵਿੱਚੋਂ ਕਈ ਐਸੀਆਂ ਗੱਲਾਂ ਆਪਣੇ ਆਪ ਪ੍ਰਗਟ ਵੀ ਹੋ ਜਾਂਦੀਆਂ, ਪਰ ਉਹ ਯਥਾਰਥ ਨਹੀਂ ਹੁੰਦੀਆਂ, ਉਹ ਸਹੀ ਨਹੀਂ ਹੁੰਦੀਆਂ। ਪਰ ਬੰਦਾ ਕਈ ਵਾਰੀ ਉਹਨਾਂ ਵਿੱਚ ਗੁੰਮਰਾਹ ਹੋ ਜਾਂਦਾ। ਇਸ ਚੀਜ਼ ਨੂੰ ਤਾਂ ਰਹੱਸਵਾਦੀਆਂ ਨੇ ਵੀ ਸਾਰਿਆਂ ਨੇ ਮੰਨ ਲਿਆ ਕਿ ਜਿਹਨੂੰ ਉਹ ਅਨੁਭਵ ਹੋ ਜਾਂਦਾ ਨਾ ਪਰਮੇਸ਼ੁਰ ਦੇ ਮਿਲਾਪ ਦਾ, ਉਹਨਾਂ ਤੋਂ ਫਿਰ ਸਹਾਰਿਆ ਨਹੀਂ ਜਾਂਦਾ, ਉਹ ਐਨ ਮਸਤ ਹੋ ਜਾਂਦੇ ਆ, ਫਿਰ ਮਸਤੀ ਵਿੱਚ ਝੂਮਦੇ ਆ, ਦੁਨੀਆਂ ਵੱਲੋਂ ਬੌਲੇ ਹੋ ਜਾਂਦੇ ਆ, ਦੁਨੀਆਂ ਵੱਲੋਂ ਉਹਨਾਂ ਨੂੰ ਸੰਸਾਰ ਦੇ ਕੰਮਾਂ ਕਾਜਾਂ ਦੀ ਸੋਧੀ ਨਹੀਂ ਰਹਿ ਜਾਂਦੀ, ਸੰਸਾਰ ਵੱਲੋਂ ਉਹਨਾਂ ਨੂੰ ਚੇਤਾ ਭੁੱਲ ਜਾਂਦਾ। ਐਸੀ ਆਨੰਦ ਪੂਰਵਕ ਅਵਸਥਾ ਉਹਨਾਂ ਨੂੰ ਵਿਦੇਹ ਮੁਕਤੀ ਦੀ ਪ੍ਰਾਪਤ ਹੋ ਜਾਂਦੀ ਹੈ। ਜਦੋਂ 48 ਸਿੰਘਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਗੁਰਮਤਿ ਦੀ ਵਿਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੁਣਾਏ, ਇੱਕ ਓਕਾਰ ਤੋਂ ਲੈ ਕੇ 18-10-20 ਤੱਕ, ਆ ਸਾਡੇ ਵੱਡੇ ਵੱਡੇ ਵਿਦਵਾਨ ਕਹਿ ਦਿੰਦੇ ਆ, ਕਹਿੰਦੇ ਜੀ ਉਹ ਸਦਾਈ ਹੋ ਕੇ ਜੰਗਲਾਂ ਨੂੰ ਦੌੜ ਗਏ। ਉਹ ਕਮਲੇ ਸੀ ਸਾਧ ਸੰਗਤ ਜੀ ਜਿਹਨਾਂ ਨੇ ਅਨੰਦਪੁਰ ਸਾਹਿਬ ਦੇ ਦੁੱਖ ਝੱਲੇ, ਜੰਗਲਾਂ ਦੇ ਵਿੱਚ ਤਕਲੀਫਾਂ ਸਹਾਰੀਆਂ, ਜੰਗਲਾਂ ਯੁੱਧਾਂ ਦੇ ਵਿੱਚ 6-6 ਮਹੀਨਿਆਂ ਦੇ ਘੇਰਿਆਂ ਵਿੱਚ ਭੁੱਖੇ ਪਿਆਸੇ ਰਹੇ, ਚਮਕੌਰ ਸਾਹਿਬ ਦੇ ਯੁੱਧ ਵਿੱਚ, ਮੁਕਤਸਰ ਸਾਹਿਬ ਦੇ ਯੁੱਧ ਵਿੱਚ। ਸਾਧ ਸੰਗਤ ਜੀ ਉਹ ਸੀ, ਸਤਿਗੁਰਾਂ ਨੇ ਆਨੰਦ ਹੀ ਐਸਾ ਬਖਸ਼ ਦਿੱਤਾ, ਦੇਹ ਦਾ ਚਿੱਤ ਚੇਤਾ ਨਹੀਂ ਰਿਹਾ। ਵਿਦੇਹ ਮੁਕਤੀ ਹੈ ਵੀ ਜਿੱਥੇ ਦੇਹ ਦਾ ਖਿਆਲ ਨਾ ਰਹੇ, ਦੇਹ ਦਾ ਚਿੱਤ ਚੇਤਾ ਵਿਸਰ ਜਾਏ। ਭਾਈ ਰਾਮ ਕੌਰ ਜੀ ਸਨ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ, ਉਹਨਾਂ ਦੀ ਐਸੀ ਅਵਸਥਾ ਸੀ ਸਾਧ ਸੰਗਤ ਜੀ, ਜੇ ਕੋਈ ਉਹਨਾਂ ਨੂੰ ਪ੍ਰਸ਼ਾਦਾ ਛਕਾ ਦਿੰਦਾ ਛਕ ਲੈਣਾ, ਜੇ ਨਹੀਂ ਛਕਾਇਆ ਛਕਣਾ ਹੀ ਨਹੀਂ, ਜਲ ਛਕਾ ਤਾਂ ਛਕ ਲਿਆ, ਜੇ ਕਿਸੇ ਨੇ ਕਿਹਾ ਛਕ ਲਿਆ, ਨਹੀਂ ਛਕਿਆ ਤਾਂ ਨਾ ਸਹੀ, ਐਸੀ ਅਵਸਥਾ। ਉਹ ਫਿਰ ਸਿੱਧਾ ਨੇ ਪੇਟ ਦੇ ਉੱਤੇ ਸਾਧ ਸੰਗਤ ਜੀ ਉਹ ਰੱਸੀ ਵਿੱਚ ਗੰਢਾਂ ਦੇ ਕੇ ਕਿੱਲੀਆਂ ਵਿੱਚ ਫਸਾ ਕੇ ਪ੍ਰਸ਼ਾਦਾ ਉਨਾ ਚਿਰ ਉਹਨਾਂ ਨੇ ਨਹੀਂ ਕਹਿਣਾ ਜਿੰਨਾ ਚਿਰ ਪਾਈ ਜਾਣਾ ਪਾਈ ਜਾਣਾ ਮੂੰਹ ਦੇ ਵਿੱਚ, ਨਾ ਹਾਂ ਨਾ ਨਾ, ਐਸੀ ਮਸਤੀ ਸੀ ਉਹਨਾਂ ਨੂੰ, ਭਗਤੀ ਦੀ ਵਾਹਿਗੁਰੂ ਦੀ ਸਤਿਗੁਰੂ ਕਲਗੀਧਰ ਦੀ ਕਿਰਪਾ ਸੀ। ਉਹ ਫਿਰ ਰੱਸੀ ਨਾਲ ਮਿਣਦੇ ਸਨ ਵੀ ਹੁਣ ਪੇਟ ਦਾ ਥਾਂ ਉੱਥੇ ਆ ਗਿਆ, ਫਿਰ ਛੱਡ ਦੇਣਾ, ਉਹਨਾਂ ਚਿਰ ਛਕਾਈ ਜਾਣਾ। ਵਿਦੇਹ ਮੁਕਤ ਦਾ ਸਰੀਰ, ਸਰੀਰ ਤਾਂ ਆਖਿਰਕਾਰ ਅੰਨ ਅਤੇ ਜਲ ਦੇ ਆਸਰੀ ਚੱਲਦਾ, ਮਹੀਨੇ ਡੇਢ ਮਹੀਨੇ ਬਾਅਦ ਵਿਦੇਹ ਮੁਕਤ ਦਾ ਸਰੀਰ ਜੇ ਉਹਦੀ ਜਲ ਪਾਣੀ ਦੁਆਰਾ ਲੰਗਰ ਪਾਣੀ ਦੁਆਰਾ ਕੋਈ ਸੇਵਾ ਨਾ ਕਰੇ, ਫਿਰ ਉਹ ਉਸ ਤੋਂ ਬਾਅਦ ਉਹਦਾ ਉਹ ਸਰੀਰ ਤਿਆਗ ਜਾਂਦਾ। ਐਸੇ ਵਿਦੇਹ ਮੁਕਤ ਸਨ। ਨਗਰ ਵਿੱਚ ਸਾਧ ਸੰਗਤ ਜੀ ਕੋਈ ਨੌਜਵਾਨ ਚੜ੍ਹਾਈ ਕਰ ਗਿਆ ਤੇ ਉਹ ਵਾਹਿਗੁਰੂ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਨਗਰ ਵਿੱਚ, ਨੌਜਵਾਨ ਦਾ ਭੁਲੇਖੇ ਨਾਲ ਨਾ ਨਿਕਲ ਗਿਆ, ਬਜ਼ੁਰਗ ਚੜ੍ਹਾਈ ਕੀਤਾ ਤੇ ਕਿਸੇ ਨੇ ਪ੍ਰਸ਼ਾਦਾ ਬਣਾ ਕੇ ਲਿਆਂਦਾ, ਬੜਾ ਸੋਹਣਾ, ਬਜ਼ੁਰਗਾਂ ਦੇ ਭੋਗ ਤੇ ਲੋਕੀ ਬਣਾਉਂਦੇ ਹੀ ਹੈ, ਤੇ ਉਹ ਪ੍ਰਸ਼ਾਦੇ ਦਾ ਥਾਲ ਰੱਖਤਾ ਸਾਹਮਣੇ। ਬਾਬਾ ਜੀ ਛਕੋ ਸਿੰਘ ਛਕਾਉਣ ਲੱਗੇ, ਆਪਣੀ ਮਸਤੀ ਵਿੱਚ ਕਹਿ ਦਿੱਤਾ, ਕਹਿੰਦੇ ਵੀ ਪ੍ਰਸ਼ਾਦਾ ਬੜਾ ਸੋਹਣਾ ਬਣਿਆ, ਬੜਾ ਆਨੰਦ ਹੈ, ਰੋਜ਼ ਹੀ ਇਹੋ ਜਿਹਾ ਆਵੇ। ਸਿੰਘ ਕਹਿੰਦੇ ਖਿਆ ਦਾ ਪ੍ਰਸ਼ਾਦਾ ਜੀ ਮਰੇ, ਖਿਆ ਕਹਿੰਦੇ ਮਰੇ ਹੋਏ ਦਾ, ਕਹਿੰਦੇ ਇਹੋ ਜਿਹੇ ਖਿਆ ਰੋਜ਼ ਹੀ ਹੋਣੇ ਚਾਹੀਦੇ ਹੈ। ਉਹ ਮਸਤੀ ਵਿੱਚ ਪਿੰਡ ਵਿੱਚ ਇੱਕ ਵਾਰ ਦੋ ਵਾਰ ਰੋਜ਼ ਹੀ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਰਵਿਦਾਸ ਨਗਰ ਵਿੱਚ ਰਹਿੰਦੇ ਸਨ, ਸਿਆਣਿਆਂ ਨੇ ਪੁੱਛਿਆ ਵੀ ਸੋਚਿਆ ਇਹ ਗੱਲ ਕੀ ਹੋ ਗਈ, ਤੇ ਪਤਾ ਲੱਗਾ ਵੀ ਮਹਾਂਪੁਰਖਾਂ ਦੀ ਰਸਨਾ ਤੋਂ ਬਚਨ ਨਿਕਲ ਗਿਆ। ਕਹਿੰਦੇ ਵੀ ਹੁਣ ਇਉਂ ਕਰੋ, ਕੋਈ ਨੌਜਵਾਨ ਲੱਭ ਕੇ, ਲੱਭਦਾ ਤਾਂ ਹੈ ਨਹੀਂ, ਲੱਭ ਕੇ ਉਹਦਾ ਵਿਆਹ ਕਰੀਏ ਤੇ ਉਹਦੇ ਵਿਆਹ ਦਾ ਪ੍ਰਸ਼ਾਦਾ ਛਕਾਈਏ, ਇਸ ਬਚਨ ਨੂੰ ਬਦਲੀਏ। ਜੇ ਕਿਹਾ ਇਹਨਾਂ ਨੇ ਬਦਲਣਾ ਨਹੀਂ, ਆਪਣੀ ਮੌਜ ਨਾਲ ਬਦਲਾਈਏ, ਆਪਣੀ ਮੌਜ ਨਾਲ ਬਦਲ ਦੇਣਗੇ। ਨੌਜਵਾਨ ਦਾ ਵਿਆਹ ਰੱਖ ਲਿਆ ਤੇ ਸਾਧ ਸੰਗਤ ਜੀ ਬੜੀਆਂ ਮਠਿਆਈਆਂ ਬਣਾ ਕੇ ਲਿਆਂਦੀਆਂ, ਪ੍ਰਸ਼ਾਦਾ ਅੱਗੇ ਪਰੋਸ ਦਿੱਤਾ, ਛਕਾਇਆ। ਕਹਿੰਦੇ ਭਾਈ ਪ੍ਰਸ਼ਾਦਾ ਬੜਾ ਸਵਾਦ ਬਣਿਆ ਸੀ। ਕਹਿੰਦੇ ਮਹਾਰਾਜ ਜੀ ਫਲਾਨਿਆਂ ਦੇ ਭਚੰਗੀ ਦਾ ਵਿਆਹ ਸੀ, ਕਹਿੰਦੇ ਨੇਤੀ ਇਹੋ ਜਿਹੇ ਵਿਆਹ ਹੋਣ ਪਿੰਡ ਦੇ ਵਿੱਚ, ਇੱਕ ਇੱਕ ਦੀ ਥਾਂ ਤੇ ਦੋ ਦੋ ਤਿੰਨ ਤਿੰਨ ਸ਼ਾਦੀਆਂ ਹੋਣ ਲੱਗ ਪਈਆਂ। ਐਸੀ ਉਹਨਾਂ ਦੀ ਅਵਸਥਾ। ਲਾਹੌਰ ਤੋਂ ਜੁਰਮਾਨੇ ਚੜ੍ਹ ਕੇ ਆ ਗਏ ਗੁਰੂ ਕੇ ਸਿੱਖ, ਜਾਣ ਕੇ ਸਾਰਾ ਡੇਰਾ ਹੀ ਲੁੱਟ ਲਿਆ, ਸਾਰਾ ਹੀ ਲੁੱਟ ਕੇ ਲੈ ਗਏ। ਨਾ ਹਰਖ ਹੈ ਨਾ ਕੋਈ ਖੁਸ਼ੀ ਹੈ ਮਨ ਵਿੱਚ, ਪੈਸਾ ਸਵਰਨ ਤੈਸੀ ਉਸਮਾਟੀ, ਪੈਸਾ ਅਮਰ ਤੈਸੀ ਬਖਾਟੀ, ਪੈਸਾ ਮਾਨ ਪੈਸਾ ਅਭਿਮਾਨ, ਪੈਸਾ ਰੰਗ ਪੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖ ਕਹੀਏ ਜੀਵਨ ਮੁਖ, ਪੈਸਾ ਹਰਕ ਪੈਸਾ ਸੋ। ਉਹਨਾਂ ਨੂੰ ਖੁਸ਼ੀ ਗਮੀ ਇੱਕੋ ਜਿਹੀ ਹੁੰਦੀ ਹੈ, ਲੁੱਟ ਕੇ ਲੈ ਗਏ। ਹਾਕਮ ਨੂੰ ਪਤਾ ਲੱਗਾ, ਕਹਿੰਦੇ ਬਾਬਾ ਜੀ ਦਾ ਡੇਰਾ ਲੁੱਟ ਲਿਆ ਏ ਲਾਹੌਰ ਦੇ ਨੂੰ, ਬੜਾ ਭੈਭੀਤ ਹੋਇਆ। ਕਹਿੰਦਾ ਵੀ ਇਹ ਤਾਂ ਬੜਾ ਗੁਨਾਹ ਹੋ ਗਿਆ, ਉਹਨਾਂ ਦਾ ਬਚਨ ਨਿਕਲ ਗਿਆ, ਮਾਰੇ ਜਾਵਾਂਗੇ। ਆ ਗਿਆ ਕੋਲੇ, ਕਹਿੰਦੇ ਬਾਬਾ ਜੀ ਤੁਹਾਡਾ ਡੇਰਾ ਸਾਡੇ ਫੌਜੀ ਸਾਡੇ ਸਿਪਾਹੀ ਲੁੱਟ ਕੇ ਲੈ ਗਏ, ਉਹਨਾਂ ਨੂੰ ਪਤਾ ਨਹੀਂ ਸੀ ਆਪ ਪੁੱਜੇ ਹੋਏ ਮਹਾਂਪੁਰਖ ਹੋ, ਜਿਹੜੀਆਂ ਜਿਹੜੀਆਂ ਵਸਤੂਆਂ ਲੁੱਟ ਕੇ ਲੈ ਕੇ ਗਏ ਉਹ ਵਾਪਸ ਮੋੜ ਦੀਏ ਦੱਸ ਦਿਓ। ਬੈਠਿਆਂ ਬੈਠਿਆਂ ਦਾ ਧਿਆਨ ਸਾਧ ਸੰਗਤ ਜੀ ਬਾਜਾਂ ਦੇ ਅੱਡਿਆਂ ਤੇ ਚਲਿਆ ਗਿਆ, ਜਿਹਦੇ ਉੱਤੇ ਬਾਜ ਬਹਿੰਦੇ ਸਨ। ਕਹਿੰਦੇ ਭਾਈ ਆ ਬਾਜਾਂ ਦੀਆਂ ਡੋਰਾਂ ਤੇ ਬਾਜਿਆਂ ਦੇ ਅੱਡੇ, ਬਾਜਾਂ ਦੇ ਅੱਡੇ ਨਹੀਂ ਦੀਦੇ, ਇਹ ਮੰਗਾ ਦਿਓ। ਦੇਖੋ ਕੈਸੀ ਸਾਰਾ ਡੇਰਾ ਲੁੱਟ ਕੇ ਲੈ ਗਏ, ਲੰਗਰ ਦੇ ਬਰਤਨ ਵਸਤਰ ਜੋ ਮਾਇਆ ਅਸਥਾਨ ਸਭ ਕੁਛ, ਅਵਸਥਾ ਕਿਹੋ ਜੀ। ਬਸ ਜਿੱਥੇ ਧਿਆਨ ਗਿਆ ਕਹਿੰਦੇ ਇਹ ਮੋੜ ਦਿਓ, ਉਹ ਚਰਨੀ ਪੈ ਗਿਆ। ਕਹਿੰਦੇ ਧੰਨ ਮਹਾਰਾਜ, ਐਸੀ ਤੁਹਾਡੀ ਵਿਦੇਹ ਮੁਕਤ ਅਵਸਥਾ, ਐਸੀ ਅਵਸਥਾ ਤੁਹਾਡੀ, ਕੋਈ ਤੁਹਾਨੂੰ ਫਰਕ ਨਹੀਂ, ਸਾਰਾ ਕੁਝ ਵਾਪਸ ਮੋੜਿਆ, ਐਸੀ ਅਵਸਥਾ ਹੁੰਦੀ ਹੈ। ਉਹਨਾਂ ਨੇ ਫਿਰ ਸਾਧ ਸੰਗਤ ਜੀ ਜਦੋਂ ਦਸਮ ਪਿਤਾ ਜੀ ਜੋਤੀ ਜੋਤ ਸਮਾਏ ਨਾ, ਸਿੰਘ ਫਿਰ ਉਹਨਾਂ ਕੋਲੇ ਇਕੱਠੇ ਹੋ ਕੇ ਗਏ ਸਨ। ਕਹਿੰਦੇ ਬਾਬਾ ਜੀ ਦਸਮ ਪਿਤਾ ਜੀ ਜੋਤੀ ਜੋਤ ਸਮਾ ਗਏ, ਖਾਲਸਾ ਇੰਨੇ ਵੈਰਾਗ ਵਿੱਚ ਹੈ ਵੀ ਸਿੰਘਾਂ ਨੇ ਬਚਣਾ ਨਹੀਂ, ਇਹਨਾਂ ਨੇ ਹੁਣ ਵੈਰਾਗ ਦੇ ਵਿੱਚ, ਕਿਰਪਾ ਕਰੋ ਤੁਸੀਂ ਤ੍ਰਿਕਾਲ ਦਰਸ਼ੀ ਮਹਾਂਪੁਰਖ ਹੋ ਤੇ ਤੁਸੀਂ ਸਤਿਗੁਰਾਂ ਦਾ ਇਤਿਹਾਸ ਸੁਣਾਓ। ਫਿਰ ਸ੍ਰੀ ਅਕਾਲ ਤਖਤ ਸਾਹਿਬ ਬਾਬਾ ਜੀ ਨੂੰ ਲੈ ਕੇ ਗਏ, ਉਹਨਾਂ ਨੇ ਫਿਰ ਸਮਾਧੀ ਲਾ ਕੇ ਉਹਨਾਂ ਦਾ ਇਸ਼ਨਾਨ ਕਰਾ ਕੇ ਬਿਠਾ ਦੇਣਾ ਸਿੰਘਾਂ ਨੇ, ਸਮਾਧੀ ਲਾ ਕੇ ਫਿਰ ਉਹਨਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਜੀ ਤੱਕ ਸਾਰਾ ਇਤਿਹਾਸ ਅੰਤਰਜਾਨਤਾ ਨਾਲ ਸੁਣਾਇਆ, ਜਿਹੜਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਗੁਰੂ ਪ੍ਰਤਾਪ ਸੂਰਜ ਗ੍ਰੰਥ। ਵੀ ਖਾਲਸੇ ਦੇ ਮਨ ਨੂੰ ਧੀਰ ਜਾਵੇ ਸਤਿਗੁਰਾਂ ਦੇ ਕੌਤਕ ਸੁਣ ਕੇ। ਉਹ ਪੋਥੀਆਂ ਫਿਰ ਲਿਖੀਆਂ ਸਿੰਘਾਂ ਨੇ ਬੜੇ ਪ੍ਰੇਮ ਨਾਲ, ਜਿਵੇਂ ਜਿਵੇਂ ਬਾਬਾ ਜੀ ਸੁਣਾਈ ਗਏ ਉਵੇਂ ਲਿਖੀ ਗਏ। ਉਹ ਪੋਥੀਆਂ ਲਿਖੀਆਂ ਰਹਿ ਗਈਆਂ ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚ। ਬਾਬਾ ਆਲਾ ਸਿੰਘ ਜਿਹੜਾ ਪਟਿਆਲੇ ਵਾਲਾ ਹੋਇਆ, ਪਟਿਆਲੇ ਖਾਨਦਾਨ ਦੀ ਰਿਆਸਤ ਦਾ ਬਾਨੀ, ਉਹਦੀ ਪੁੱਤਰੀ ਸੀ ਬੀਬੀ ਪ੍ਰਧਾਨ ਕੌਰ। ਉਹ ਕੱਲੀ ਕੱਲੀ ਪੁੱਤਰੀ ਸੀ ਉਹਨਾਂ ਦੀ, ਬੜੀ ਗੁਰਮੁਖ ਨਾਮ ਜਪਣ ਵਾਲੀ, ਗੁਰਸਿੱਖੀ ਵਿੱਚ ਬੜੀ ਪਰਪੱਕ। ਉਹ ਬਾਬਾ ਜੀ ਦੇ ਖਾਨਦਾਨ, ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚ ਵਿਆਹੀ ਹੋਈ ਸੀ। ਜਦੋਂ ਅੱਗੇ ਕੋਈ ਬੱਚਾ ਨਾ ਪੈਦਾ ਹੋਇਆ, ਬੀਬੀ ਵਾਪਸ ਫਿਰ ਆਪਣੇ ਪਿਤਾ ਕੋਲ ਹੀ ਆ ਗਈ। ਜਦੋਂ ਸਾਰਾ ਪਰਿਵਾਰ ਕੱਲੀ ਰਹਿ ਗਈ, ਉਹ ਪੋਥੀਆਂ ਫਿਰ ਬੀਬੀ ਨੇ ਸਾਂਭ ਕੇ ਰੱਖੀਆਂ। ਬੀਬੀ ਜੀ ਦਾ ਬੜਾ ਪਰਉਪਕਾਰੀ ਜੀਵਨ ਸੀ। ਭਾਈ ਕਾਹਨ ਸਿੰਘ ਜੀ ਨੇ ਵੀ ਲਿਖਿਆ ਮਹਾਨ ਕੋਸ਼ ਚ, ਉਹਨਾਂ ਨੇ ਬਰਨਾਲੇ ਸਾਹਿਬ ਸਿੰਘ ਜੀ ਡੇਰਾ ਬਾਬਾ ਗਾਂਧਾ ਸਿੰਘ ਜੀ ਹੈ ਉੱਥੇ ਹਜ਼ਾਰਾਂ ਏਕੜ ਜ਼ਮੀਨ ਦਿੱਤੀ ਆਪਣੀ ਜਿਹੜੀ ਉਹਨਾਂ ਨੂੰ ਹਿੱਸੇ ਵਿੱਚੋਂ ਆਉਂਦੀ ਸੀ। ਭਾਈ ਇਹ ਜ਼ਮੀਨ ਇੱਥੇ ਲੈ ਕੇ ਇੱਥੇ ਵਿਦਿਆਲਾ ਬਣਾਓ, ਸਿੰਘਾਂ ਨੂੰ ਵਿੱਦਿਆ ਪੜ੍ਹਾਓ। ਯਾਨੀ ਗਿਆਨ ਸਿੰਘ ਉਸੇ ਵਿਦਿਆਲੇ ਵਿੱਚੋਂ ਪੜ੍ਹੇ ਹੋਏ ਸੀ। ਹੁਣ ਤਾਂ ਸਾਧ ਸੰਗਤ ਦੀ ਸਭ ਕੁਝ ਹੀ ਉੱਜੜ ਪੁੱਜੜ ਗਿਆ, ਸਮੇਂ ਦੀ ਖੇਡ ਹੁੰਦੀ ਹੈ। ਹਜ਼ਾਰਾਂ ਏਕੜ ਜ਼ਮੀਨ ਸਾਰਾ ਬਰਨਾਲਾ ਸ਼ਹਿਰ ਉਹਦੇ ਅੰਡਰ ਆਉਂਦਾ ਸੀ। ਉਹ ਗੁਰਮਤ ਦੀ ਵਿੱਦਿਆ ਪੜ੍ਹਾਉਣ ਵਾਸਤੇ ਬੀਬੀ ਨੇ ਦਾਨ ਕੀਤੀ ਸੀ ਸਾਧੂਆਂ ਨੂੰ, ਗੁਰਸਿੱਖਾਂ ਨੂੰ, ਵਿਦਵਾਨਾਂ ਨੂੰ। ਉਹਨਾਂ ਨੇ ਫਿਰ ਸਿੰਘਾਂ ਨੂੰ ਬੁਲਾ ਕੇ ਆਪਣੇ ਪਿਤਾ ਰਾਜਾ ਆਲਾ ਸਿੰਘ ਤੋਂ ਬਾਅਦ ਭਰਾ ਸਾਧ ਸਿੰਘ ਰਾਜਾ ਮਹਾਰਾਜਾ ਸਾਧ ਸਿੰਘ ਉਹਨੂੰ ਕਹਿਣ ਲੱਗੇ ਵੀ ਇਹ ਸਤਿਗੁਰਾਂ ਦਾ ਇਤਿਹਾਸ ਲਿਖਿਆ ਹੋਇਆ, ਇਹ ਇੱਥੇ ਘਰ ਵਿੱਚ ਹੀ ਨਾ ਪਿਆ ਰਹਿ ਜੇ, ਸੰਗਤਾਂ ਵਿੱਚ ਇਹਦਾ ਪ੍ਰਚਾਰ ਹੋਵੇ, ਕੋਈ ਵਿਦਵਾਨ ਸਿੰਘ ਲੱਭੋ। ਫਿਰ ਲੱਭਦੇ ਲੱਭਦੇ ਸਾਧ ਸੰਗਤ ਜੀ ਕੈਥਲ ਦੀ ਰਿਆਸਤ ਰਾਜੇ ਉਦੇ ਸਿੰਘ ਪਾਸ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਰਹਿੰਦੇ ਸਨ। ਇਹਨਾਂ ਨੂੰ ਸੱਦਿਆ, ਬੀਬੀ ਜੀ ਨੇ ਪੋਥੀਆਂ ਉਹਨਾਂ ਨੂੰ ਦਿੱਤੀਆਂ ਵੀ ਇਹਨਾਂ ਤੋਂ ਸਾਰਾ ਇਤਿਹਾਸ ਲਿਖੋ ਦਸਾਂ ਪਾਤਸ਼ਾਹੀਆਂ ਦਾ। ਉੱਥੋਂ ਫਿਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਹੋਈ। ਨਾਨਕ ਪ੍ਰਕਾਸ਼ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਲਿਖਿਆ ਗਿਆ। ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ਉਹਨਾਂ ਮਹਾਂਪੁਰਖਾਂ ਨੇ ਸੁਣਾਇਆ ਸੀ, ਉਹਨੂੰ ਵਧੇਰੇ ਮੁਕਤ ਕਹਿੰਦੇ ਆ। ਮਾਤਾਵਾਂ ਨੇ ਇੱਛਾ ਕੀਤੀ ਸੀ ਨਾ ਇੱਕ ਵਾਰੀ, ਮਾਤਾ ਅਜੀਤ ਕੌਰ, ਮਾਤਾ ਸੁੰਦਰ ਕੌਰ ਜੀ ਨੇ ਦਸਮ ਪਿਤਾ ਜੀ ਨੂੰ, ਮਹਾਰਾਜ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ। ਮਹਾਰਾਜ ਕਹਿੰਦੇ ਬਈ ਬ੍ਰਹਮ ਗਿਆਨੀ ਜਦੋਂ ਆਉਣਗੇ ਦਰਸ਼ਨ ਕਰਾਵਾਂਗੇ। ਫਿਰ ਆਨੰਦਪੁਰ ਸਾਹਿਬ ਬਾਬਾ ਰਾਮ ਕੋਇਰ ਜੀ, ਸਤਿਗੁਰਾਂ ਨੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਨਾਮ ਇਹਨਾਂ ਦਾ ਭਾਈ ਗੁਰਬਖਸ਼ ਸਿੰਘ ਰੱਖਿਆ ਸੀ। ਇਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੇ ਹੱਥੋਂ ਅੰਮ੍ਰਿਤ ਛਕਿਆ। ਪਹਿਲਾ ਨਾਮ ਭਾਈ ਰਾਮ ਕੌਰ ਕਰਕੇ ਪ੍ਰਸਿੱਧ ਹੈ, ਪਰ ਸਤਿਗੁਰਾਂ ਤੋਂ ਅੰਮ੍ਰਿਤ ਛਕ ਕੇ ਨਾਮ ਗੁਰਬਖਸ਼ ਸਿੰਘ ਰੱਖਿਆ ਸੀ। ਮਾਤਾਵਾਂ ਨੂੰ ਜਦੋਂ ਬਾਬਾ ਜੀ ਨਗਰ ਤੋਂ ਆਏ ਦਰਸ਼ਨ ਕਰਨ, ਘੋੜੀ ਦੇ ਇੱਕ ਪਾਸੇ ਜਿਵੇਂ ਬੱਚੇ ਨੀ ਲੱਤਾਂ ਕਰਕੇ ਬਹਿ ਜਾਂਦੇ, ਦੋ ਪਾਸੇ ਵੀ ਲੱਤਾਂ ਕਰਦੇ ਸਨ, ਇੱਕ ਪਾਸੇ ਲੱਤਾਂ ਕਰਕੇ ਬਹਿੰਦੇ ਸਨ। ਕਿਸੇ ਸ਼ਾਹੂਕਾਰ ਨੇ ਬਹੁਤੀ ਅੜਬ ਘੋੜੀ ਚੜਾ ਦਿੱਤੀ, ਜਿਹੜੀ ਕਾਬੂ ਨੀ ਆਉਂਦੀ ਸੀ ਵੀ ਚਲੋ ਇਹ ਮਾੜੀ, ਜਿਵੇਂ ਆਮ ਸੁਭਾਅ ਹੁੰਦਾ ਵੀ ਇਹ ਚੰਗੀ ਚੀਜ਼ ਘਰ ਚ ਮੈਂ ਗੁਰਦੁਆਰੇ ਦੇ